नंद लाल की वार्ता कहो सुनो मत लाए, जिम सतगुर सो मिल रहे हो आनंद लै अदकाए।
वाहेगुरु जी का खालसा,
वाहेगुरु जी की फतेह।
परम सत्कार योग सन्मान योग गुरु का खास रूप गुरु खालसा सात संगत सतगुरु दया निद गरीब नवाज धन धन श्री गुरु ग्रंथ साहिब सच्चे पातशाह जी दे महाराज जी दे पवित्र चरण कमलां च संध्या वक्त दे पिछले पैरां दे सजे हुए दवानां च हाजरियां भर के अपने जीवन दियां घड़ियां और सवास गुरु लेखे ला के आप जी सफला कर रहे। कलगियां वाले चोजी प्रीतम दशमेश पिता सरबंस दानी साहिबे कमाल श्री गुरु गोबिंद सिंह साहिब जी महाराज जी का पवित्र इतिहास बहुत ही श्रद्धा भावना अदब सत्कार सहित आप जी सरवण कर रहे। करगीतर पातशाह जी महाराज जी दे सूरमे बहादुर शस्त्रधारी हन और सतगुरु दशमेश पिता ने खास करके अपने सरबत खालसे नूं हदायत कीती है कि जेड़ा भी साढ़े दर्शनां नूं आवे वह बंद सुचेत तन शस्त्र सजाव। जब हमारे दर्शन को आवो बन सुचेत तन शस्त्र सजावो, कमर कसा कर देहो दिखाई हमारी खुशी हवै अधिकारी। के शस्त्रधारी होके आना, कमर कसा ला के आना, जिहड़ा शस्त्रधारी ते कमर कसे सहित साढ़े दरबार चाहेगा उहदे ते साडियां खुशियां होणगियां। ਇਹ ਬਚਨ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤਾ ਹੈ। ਤਕਰੀਬਨ ਜਿਤਨੇ ਸਿੰਘ ਨੇ ਸਾਰੇ ਸ਼ਸਤਰਧਾਰੀ ਹੋ ਕੇ ਹੁਣ ਸਤਿਗੁਰਾਂ ਦੇ ਦਰਬਾਰ 'ਚ ਆਉਂਦੇ ਨੇ, ਇਹ ਜਾਣ ਕੇ ਕਿ ਜਿਹੜਾ ਸ਼ਸਤਰਧਾਰੀ ਹੋ ਕੇ ਸਤਿਗੁਰਾਂ ਦੇ ਦਰਬਾਰ 'ਚ ਜਾਂਦਾ ਉਹਦੇ 'ਤੇ ਸਤਿਗੁਰੂ ਜੀ ਖੁਸ਼ ਹੁੰਦੇ ਨੇ। ਅਗਰ ਕੋਈ ਸ਼ਸਤਰ ਵਿਹੂਣਾ ਆਦਮੀ ਜਾਂਦਾ ਮਹਾਰਾਜ ਜੀ ਉਹਦੇ ਵੱਲ ਰੁੱਖ ਨਹੀਂ ਕਰਦੇ, ਉਹਦੇ ਵੱਲ ਧਿਆਨ ਨਹੀਂ ਕਰਦੇ। ਇਤਨੇ ਨੂੰ ਇੱਕ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਜੀ ਨੂੰ ਪਿੰਡ ਦੇ ਰੰਗੜਾਂ ਨੇ ਤੇ ਗੁਜਰਾਂ ਨੇ ਸੰਗਤ ਤੁਹਾਡੇ ਦਰਸ਼ਨਾਂ ਨੂੰ ਚੱਲ ਕੇ ਆ ਰਹੀ ਸੀ, ਉਹਨਾਂ ਨੂੰ ਰਸਤੇ ਵਿੱਚ ਲੁੱਟਿਆ। ਸਤਿਗੁਰੂ ਜੀ ਨੇ ਹੁਕਮ ਕੀਤਾ ਫੌਜ ਤਿਆਰ ਹੋ ਜਾਏ। ਅਗਲੇ ਦਿਨ ਮਹਾਰਾਜ ਜੀ ਸ਼ਿਕਾਰ ਖੇਡਣ ਉਸੇ ਪਾਸੇ ਗਏ ਔਰ ਜਿੰਨੇ ਨੂੰ ਪਿੰਡ ਦੇ ਗੁੱਜਰ ਤੇ ਰੰਗੜ ਸਨ ਤਿਨ੍ਹਾਂ ਨੂੰ ਘੇਰਾ ਪਾ ਕੇ ਸੋਧਾ ਲਾਇਆ। ਕਈ ਗੁੱਜਰ ਰੰਗੜ ਮਾਰੇ ਗਏ, ਜੰਗ ਹੋਇਆ ਬਹੁਤ ਵੱਡਾ ਤੇ ਜਿਹੜੇ ਬਚੇ ਉਹੀ ਬਚੇ ਜਿਨ੍ਹਾਂ ਨੇ ਸਤਿਗੁਰਾਂ ਦੀ ਆ ਕੇ ਸ਼ਰਨ ਗ੍ਰਹਿਣ ਕੀਤੀ, ਮਹਾਰਾਜ ਸਾਡੀ ਜਾਨ ਬਖਸ਼ ਦਿਓ। ਸਤਿਗੁਰਾਂ ਨੇ ਤਿਨ੍ਹਾਂ ਨੂੰ ਤਾੜਨਾ ਕਰਦਿਆਂ ਕਿ ਅੱਗੇ ਤੋਂ ਸਾਡੀ ਸੰਗਤ ਵੱਲ ਮਾੜੀ ਨਿਗਾਹ ਕਰਕੇ ਨਹੀਂ ਤੱਕਣਾ, ਜੇ ਦੁਬਾਰਾ ਕਿਤੇ ਅਸੀਂ ਪਤਾ ਕਰ ਲਿਆ ਕਿ ਤੁਸੀਂ ਗੁਰੂ ਕੀ ਸੰਗਤ ਵੱਲ ਖੋਟੀ ਦ੍ਰਿਸ਼ਟੀ ਨਾਲ ਵੇਖਿਆ ਜਾਂ ਉਹਨਾਂ 'ਤੇ ਹਮਲਾ ਕੀਤਾ ਤਾਂ ਤੁਹਾਡੀ ਜਾਨ ਨਹੀਂ ਬਖਸ਼ੀ ਜਾਣੀ। ਤਾਂ ਇਸ ਤਰ੍ਹਾਂ ਸਾਰਾ ਨੂੰਹ ਪਿੰਡ ਉਜਾੜ ਕੇ ਉਹਦਾ ਥੇ ਬਣਾ ਦਿੱਤਾ। ਸਿੰਘਾਂ ਨੇ ਜਿਹੜੇ ਘਰ ਸਨ ਉਹ ਢਾ ਦਿੱਤੇ, ਪਿੰਡ ਸਾਰੇ ਨੂੰ ਲੁੱਟ ਲਿਆ, ਇਹਨਾਂ ਦੀ ਕਰਨੀ ਦਾ ਇਹਨਾਂ ਨੂੰ ਦੰਡ ਦਿੱਤਾ ਹੈ। ਹੋਰ ਜਿਹੜੇ ਨੇੜੇ ਤੇੜੇ ਪਿੰਡ ਸਨ ਤਿਨ੍ਹਾਂ ਨੂੰ ਵੀ ਡਰ ਬੈਠ ਗਿਆ ਕਿ ਗੁਰੂ ਕੀ ਸੰਗਤ ਵੱਲ ਕਦੇ ਖੋਟੀ ਦ੍ਰਿਸ਼ਟੀ ਕੂਰ ਦ੍ਰਿਸ਼ਟੀ ਕਰਕੇ ਨਹੀਂ ਵੇਖਣਾ। ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਨਾਲ ਆਪਣੇ ਖਾਲਸੇ ਦਾ ਆਪਣੇ ਪੰਥ ਦਾ ਪ੍ਰਤਾਪ ਪ੍ਰਗਟ ਕੀਤਾ ਹੈ। ਉੱਥੇ ਕਈ ਜਿਹੜੇ ਗੁੱਜਰ ਅਤੇ ਰੰਗੜ ਸਨ ਉਹ ਗੁਰੂ ਘਰ ਦੇ ਵਿਰੋਧੀ ਖਾਲਸੇ ਦੇ ਦੁਸ਼ਮਣ ਵੀ ਬਣ ਗਏ ਔਰ ਐਸੇ ਦੁਸ਼ਮਣ ਬਣੇ ਕਿ ਸਮਾਂ ਵੇਖਦੇ ਨੇ ਕਿ ਜੇ ਕਿਤੇ ਲੜਨ ਦਾ ਸਮਾਂ ਬਣਿਆ ਤਾਂ ਅਸੀਂ ਇਹਨਾਂ ਨਾਲ ਲੜਾਂਗੇ। ਮਹਾਰਾਜ ਜੀ ਨੇ ਬਚਨ ਕੀਤਾ ਖਾਲਸਾ ਅਸੀਂ ਐਸਾ ਸਾਜਿਆ ਕਿ ਘਾਹ ਦੇ ਕਿਣਕੇ ਵਾਂਗੂ ਹਿੰਦੂਆਂ ਅਤੇ ਤੁਰਕਾਂ ਦੋਨਾਂ ਦੀਆਂ ਅੱਖਾਂ ਵਿੱਚ ਚੁੱਭਦਾ ਹੈ, ਹਿੰਦੂਆਂ ਮੁਸਲਮਾਨਾਂ ਦੋਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਰਹੇਗਾ। ਪਰ ਇਹ ਰੜਕ ਇਹੋ ਜਿਹੀ ਹੋਵੇਗੀ ਕਿ ਇਹਨਾਂ ਕੋਲੋਂ ਰਾਜ ਭਾਗ ਖੋਹ ਲਏਗਾ ਮੇਰਾ ਖਾਲਸਾ। ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪੰਥ ਖਾਲਸੇ ਦੇ ਵਿੱਚ ਵਰਤ ਕੇ ਖਾਲਸੇ ਨੂੰ ਹੋਰ ਜ਼ਿਆਦਾ ਅਭਿਆਸ ਕਰਾ ਰਹੇ ਨੇ ਸ਼ਸਤਰ ਵਿੱਦਿਆ ਦਾ। ਆਓ ਅੱਜ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 52 ਕਵੀਆਂ ਚੋਂ ਮਹਾਨ ਸਿਰਮੌਰ ਕਵੀ, ਮਹਾਨ ਗੁਰਸਿੱਖ ਔਰ ਗੁਰੂ ਘਰ ਦੇ ਵਿੱਚ ਦੂਸਰੇ ਭਾਈ ਗੁਰਦਾਸ ਦਾ ਖਿਤਾਬ ਭਾਈ ਨੰਦ ਲਾਲ ਜੀ ਨੂੰ ਪ੍ਰਾਪਤ ਹੈ, ਜਿੱਥੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਭਾਈ ਗੁਰਦਾਸ ਜੀ ਦੀ ਬਾਣੀ ਦੇ ਕੀਰਤਨ ਕਰਨ ਦੀ ਆਗਿਆ ਹੈ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਵੀ ਬਰਾਬਰ ਦਾ ਰੁਤਬਾ ਖਾਲਸੇ ਨੇ ਦਿੱਤਾ ਹੈ। ਐਸੇ ਮਹਾਨ ਵਿਦਵਾਨ ਕਵੀ ਭਾਈ ਨੰਦ ਲਾਲ ਜੀ ਦੇ ਜੀਵਨ ਸੰਬੰਧੀ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਤਿਹਾਸ ਲਿਖ ਰਹੇ ਨੇ। ਸਾਰੀ ਸੰਗਤ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖਣਾ ਕਰੀਏ ਜੀ ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਏਰਾ ਨੰਦ ਲਾਲ ਕੀ ਬਾਰਤਾ ਕੌ ਸੁਨੋ ਮਤ ਲਾਏ।
ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਬਹੁਤ ਸਾਰੇ ਰਹਿਤਨਾਮੇ ਵੀ ਲਿਖੇ ਨੇ, ਗਜ਼ਲਾਂ ਲਿਖੀਆਂ ਨੇ, ਰੁਬਾਈਆਂ ਲਿਖੀਆਂ ਨੇ ਔਰ ਬੜੇ ਵਿਦਵਾਨ ਪੁਰਸ਼ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੀ ਵਾਰਤਾ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੱਸਦਾ ਹਾਂ ਕਹਿੰਦਾ ਹਾਂ ਔਰ ਤੁਸੀਂ ਸਮੂਹ ਮਾਈ ਭਾਈ ਚਿੱਤ ਲਾ ਕੇ ਧਿਆਨ ਇਕਾਗਰ ਕਰਕੇ ਭਾਈ ਨੰਦ ਲਾਲ ਜੀ ਦਾ ਪ੍ਰਸੰਗ ਸਰਵਣ ਕਰੋ।
ਜਿਮ ਸਤਿਗੁਰ ਸੋ ਮਿਲ ਰਹੇ ਆਨੰਦ ਲੈ ਅਦਕਾਏ।
ਜਿਵੇਂ ਭਾਈ ਨੰਦ ਲਾਲ ਜੀ ਸਤਿਗੁਰਾਂ ਨਾਲ ਮਿਲੇ ਰਹੇ ਔਰ ਕਿਵੇਂ ਗੁਰੂ ਸਾਹਿਬ ਨਾਲ ਮਿਲ ਕੇ ਆਪਣੇ ਜੀਵਨ ਵਿੱਚ ਤਿਨ੍ਹਾਂ ਨੇ ਪਰਮ ਆਨੰਦ ਨੂੰ ਮਾਣਨਾ ਕੀਤਾ ਹੈ, ਗੁਰੂ ਸਾਹਿਬ ਦੀ ਸੰਗਤ ਕਰਕੇ ਆਨੰਦ ਮਾਣਿਆ ਹੈ, ਉਹ ਸਾਰਾ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਰਵਣ ਕਰਾਉਂਦਾ ਹਾਂ, ਤੁਸੀਂ ਸਮੂਹ ਮਾਈ ਭਾਈ ਸਰਵਣ ਕਰੋ।
ਜੋ ਪਈ ਖੱਤਰੀ ਹੋ ਤੋ ਮਾਂ ਧਨਵੰਤਾ ਤਿਸਕੇ ਗ੍ਰਹਿ ਜਨਮਿਓ ਮਤਵੰਤਾ।
ਖਾਲਸਾ ਜੀ ਭਾਈ ਨੰਦ ਲਾਲ ਜੀ ਦਾ ਜਨਮ ਖੱਤਰੀ ਪਰਿਵਾਰ ਚ ਹੋਇਆ, ਇੱਕ ਖੱਤਰੀ ਪਰਿਵਾਰ ਵਿੱਚੋਂ ਬੜੇ ਵੱਡੇ ਪ੍ਰਸਿੱਧ ਧਨਵਾਨ ਸ਼ਾਹੂਕਾਰ ਸਨ ਭਾਈ ਛੱਜੂ ਰਾਮ। ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਂ ਸੀ ਭਾਈ ਛੱਜੂ ਰਾਮ। ਭਾਈ ਛੱਜੂ ਰਾਮ ਨਾਮ ਦਾ ਇੱਕ ਖੱਤਰੀ ਜੋ ਬੜਾ ਧਨਾੜ ਸੀ, ਸ਼ਾਹੂਕਾਰ ਸੀ, ਉਹਨਾਂ ਦੇ ਘਰ ਵਿੱਚ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ ਹੈ ਗਜਨੀ ਦੇ ਵਿੱਚ। ਗਜਨੀ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਪਿਤਾ ਜੀ ਬੜੇ ਵੱਡੇ ਮੁਨਸ਼ੀ ਸਨ, ਮੁਸਲਮਾਨਾਂ ਦੇ ਪਾਸ ਨਵਾਬ ਦੇ ਕੋਲ ਨੌਕਰੀ ਕਰਦੇ ਸੀ, ਬੜਾ ਵੱਡਾ ਰੁਤਬਾ ਸੀ ਮੁਨਸ਼ੀ ਦਾ। ਉਹਨਾਂ ਦੇ ਘਰ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜਨਮ ਗਜਨੀ ਸ਼ਹਿਰ ਦੇ ਵਿੱਚ ਹੋਇਆ।
ਧਰਮ ਵੈਸ਼ਨੋ ਧਾਰਨ ਕਰੇ ਇਸ ਕੋ ਪਿਤਾ ਭਾਉ ਮਨ ਧਰੇ।
ਭਾਈ ਛੱਜੂ ਰਾਮ ਜੀ ਸਨ ਭਾਈ ਨੰਦ ਲਾਲ ਜੀ ਦੇ ਪਿਤਾ ਜੀ, ਉਹਨਾਂ ਦਾ ਵੈਸ਼ਨਵ ਧਰਮ ਸੀ, ਉਹਨਾਂ ਨੇ ਵੈਸ਼ਨਵ ਮਤ ਜਿਹੜਾ ਸੀ, ਵੈਸ਼ਨਵ ਧਰਮ ਜਿਹੜਾ ਸੀ ਉਹ ਧਾਰਨ ਕੀਤਾ ਹੋਇਆ ਸੀ ਔਰ ਇਹਨਾਂ ਦੇ ਪਿਤਾ ਦੇ ਮਨ ਦੇ ਵਿੱਚ ਵੈਸ਼ਨਵ ਧਰਮ ਦੇ ਪ੍ਰਤੀ ਜਿਹੜਾ ਬੜਾ ਵੱਡਾ ਪ੍ਰੇਮ ਸੀ, ਬੜੀ ਵੱਡੀ ਭਾਵਨਾ ਜਿਹੜੀ ਸੀ ਉਹ ਵੈਸ਼ਨਵ ਧਰਮ ਦੇ ਪ੍ਰਤੀ ਸੀ।
ਜਬ ਦਵਾਦਸ਼ ਸੰਮਤ ਕੋ ਹੋਵਾ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜਨਮ ਐਸੇ ਵੈਸ਼ਨਵ ਭਗਤ ਦੇ ਘਰ ਦੇ ਵਿੱਚ ਯਾਨੀ ਕਿ ਭਾਈ ਛੱਜੂ ਰਾਮ ਦੇ ਘਰ ਵਿੱਚ ਹੋਇਆ। ਜਦੋਂ ਭਾਈ ਨੰਦ ਲਾਲ ਜੀ ਦੀ ਉਮਰ ਤਕਰੀਬਨ 12 ਸਾਲ ਦੀ ਹੋ ਗਈ, 12 ਬਰਸ ਜਦੋਂ ਭਾਈ ਨੰਦ ਲਾਲ ਜੀ ਦੀ ਉਮਰ ਹੋਈ,
ਇੱਕ ਦਿਨ ਵਿਚਰਤ ਪਿਤ ਨੇ ਜੋਆ,
ਇੱਕ ਦਿਨ ਪਿਤਾ ਨੇ ਵਿਚਰਦਿਆਂ ਆਪਣੇ ਪੁੱਤਰ ਨੂੰ ਵੇਖਿਆ। ਭਾਈ ਛੱਜੂ ਰਾਮ ਨੇ ਆਪਣੇ ਪੁੱਤਰ ਭਾਈ ਨੰਦ ਲਾਲ ਜੀ ਵੱਲ ਨਿਗਾਹ ਮਾਰੀ, ਵੇਖਿਆ ਕਿ ਉਹਨਾਂ ਦਾ ਪੁੱਤਰ ਹੁਣ 12 ਸਾਲ ਦਾ ਹੋ ਗਿਆ। ਤਕਰੀਬਨ ਜਿਹੜੀ ਬਚਪਨ ਦੀ ਉਮਰ ਹੁੰਦੀ ਹੈ ਜ਼ਿਆਦਾ, ਉਹ 12 ਸਾਲ ਤੱਕ ਦੀ ਹੁੰਦੀ ਹੈ ਅਣਜਾਣ ਪੁਣੇ ਦੀ, ਉਹ ਜਿਹੜੀ ਉਮਰ ਹੁਣ ਬੀਤ ਚੁੱਕੀ ਹੈ।
ਅਬੈ ਉਚਿਤ ਕੰਠੀ ਬੰਧਾਵਨ,
ਪਿਤਾ ਨੇ ਵਿਚਾਰ ਕੀਤੀ ਕਿ ਹੁਣ ਨੰਦ ਲਾਲ ਜੀ ਦੇ ਗਲ ਦੇ ਵਿੱਚ ਕੰਠੀ ਪਾਣੀ ਚਾਹੀਦੀ, ਕਿਉਂਕਿ ਵੈਸ਼ਨਵ ਸੀ ਨਾ, ਤੇ ਜਿਹੜੇ ਵੈਸ਼ਨਵ ਮਤ ਦੇ ਧਾਰਨੀ ਹੁੰਦੇ ਨੇ ਆਪਣੇ ਗਲ ਵਿੱਚ ਇੱਕ ਲੱਕੜੀ ਦੀ ਕੰਠੀ ਬਣਾ ਕੇ ਪਾਉਂਦੇ ਨੇ, ਤੇ ਜਿਹਦੇ ਗਲ ਵਿੱਚ ਪਾਉਂਦੇ ਨੇ ਉਹ ਪੂਰਨ ਤੌਰ ਤੇ ਵੈਰਾਗੀ ਮੰਨਿਆ ਜਾਂਦਾ, ਵੈਸ਼ਨਵ ਮੰਨਿਆ ਜਾਂਦਾ। ਤੋ ਭਾਈ ਨੰਦ ਲਾਲ ਜੀ ਦੇ ਗਲ ਦੇ ਵਿੱਚ ਵੀ ਇਹਨੇ ਆਖਿਆ ਪਿਤਾ ਜੀ ਨੇ ਕਿ ਹੁਣ ਇਹਨਾਂ ਦੇ ਗਲ ਵਿੱਚ ਵੀ ਕੰਠੀ ਧਾਰਨ ਕਰਵਾ ਕੇ ਇਹਨਾਂ ਨੂੰ ਵੈਸ਼ਨਵ ਮਤ ਦਾ ਧਾਰਨੀ ਕੀਤਾ ਜਾਵੇ, ਵੈਸ਼ਨਵ ਮਤ ਦਾ ਧਾਰਨੀ ਬਣਾਇਆ ਜਾਵੇ।
ਹੋਰ ਵਿਚਾਰ ਕਰ ਗੁਰੂ ਬੁਲਾਵਨ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਭਾਈ ਛੱਜੂ ਰਾਮ ਜੀ ਨੇ ਉਸ ਵਕਤ ਆਪਣੀ ਜਿਹੜਾ ਕੁੱਲ ਦਾ ਗੁਰੂ ਸੀ ਵੈਸ਼ਨਵ ਦਾ, ਇਹਨਾਂ ਦੇ ਕਿਉਂਕਿ ਦੇਹਧਾਰੀ ਗੁਰੂ ਮੰਨਦੇ ਸਨ, ਤੇ ਜਿਹੜਾ ਇਹਨਾਂ ਦੇ ਕੁੱਲ ਦਾ ਵੈਸ਼ਨਵ ਧਰਮ ਦਾ ਦੇਹਧਾਰੀ ਗੁਰੂ ਸੀ ਉਹਨੂੰ ਭਾਈ ਛੱਜੂ ਰਾਮ ਜੀ ਨੇ ਉਸ ਵਕਤ ਬੁਲਾਇਆ।
ਇਥੇ ਉਪਦੇਸ਼ ਮਿਠਾਇਓ ਪਾਸ,
ਔਰ ਉਸ ਵਕਤ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਪੁੱਤਰ ਭਾਈ ਨੰਦ ਲਾਲ ਨੂੰ ਵੀ ਤੁਸੀਂ ਵੈਸ਼ਨਵ ਧਰਮ ਦਾ ਧਾਰਨੀ ਬਣਾਓ, ਇਹਦੇ ਗਲ ਚ ਕੰਠੀ ਪਾਓ। ਤੋ ਉਸ ਵਕਤ ਜਿਹੜਾ ਇਹਨਾਂ ਦਾ ਗੁਰੂ ਸੀ ਕੁੱਲ ਗੁਰੂ, ਉਹਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਕੋਲ ਉਪਦੇਸ਼ ਦੇਣ ਵਾਸਤੇ ਉਹਨੂੰ ਆਪਣਾ ਸ਼ਿਸ਼ ਬਣਾਉਣ ਲਈ ਉਹਦੇ ਗਲ ਵਿੱਚ ਕੰਠੀ ਪਾਉਣ ਵਾਸਤੇ ਇਹਨਾਂ ਨੇ ਆਪਣੇ ਕੋਲ ਬਿਠਾਇਆ।
ਕਹਿ ਸੁਤ ਸੋਹਾ ਮੈਂ ਹਰੀਦਾਸ,
ਉਸ ਵਕਤ ਭਾਈ ਛੱਜੂ ਰਾਮ ਨੇ ਵੀ ਕਿਹਾ ਆਪਣੇ ਪੁੱਤਰ ਭਾਈ ਨੰਦ ਲਾਲ ਜੀ ਨੂੰ, ਕਹਿੰਦੇ ਬੇਟਾ ਨੰਦ ਲਾਲ ਆਪਾਂ ਹਰੀ ਭਗਤ ਆ, ਹਰੀ ਦੇ ਦਾਸ ਆ, ਵੈਸ਼ਨਵ ਮਤ ਹੈ ਆਪਣਾ, ਤੇ ਹਰੀ ਵਿਸ਼ਨੂੰ ਦੇ ਅਸੀਂ ਪੁਜਾਰੀ ਹਾਂ, ਵੈਸ਼ਨਵ ਮਤ ਦੇ ਧਾਰਨੀ ਹਾਂ।
ਗੁਰੂ ਵੈਸ਼ਨੋ ਧਾਰਨ ਕਰੋ,
ਤੁਸੀਂ ਵੀ ਹੁਣ ਅਸੀਂ ਕਿਉਂਕਿ ਮੈਂ ਤੁਹਾਡਾ ਪਿਤਾ ਹਾਂ, ਮੈਂ ਵੈਸ਼ਨੋ ਗੁਰੂ ਧਾਰਨ ਕੀਤਾ ਹੋਇਆ, ਵੈਸ਼ਨਵ ਮਤ ਦਾ ਜੋ ਗੁਰੂ ਹੈ ਉਹ ਮੈਂ ਧਾਰਨ ਕੀਤਾ ਹੋਇਆ, ਤੇ ਤੁਸੀਂ ਵੀ ਹੁਣ ਵੈਸ਼ਨਵ ਮਤ ਦਾ ਜਿਹੜਾ ਗੁਰੂ ਹੈ ਉਹ ਗੁਰੂ ਹੁਣ ਤੁਸੀਂ ਵੀ ਧਾਰਨ ਕਰੋ।
ਇਸ ਆਗਿਆ ਕੇ ਨਿਤ ਅਨੁਸਰੋ,
ਔਰ ਆਪਣੇ ਇਸ ਗੁਰੂ ਦੀ ਆਗਿਆ ਵਿੱਚ ਆਪਾਂ ਨਿਤ ਚੱਲਣਾ, ਜਿਹੜਾ ਗੁਰੂ ਆਪਾਂ ਧਾਰਨ ਕਰਨਾ ਹੈ, ਮੈਂ ਤਾਂ ਧਾਰਨ ਕੀਤਾ ਹੋਇਆ ਔਰ ਉਹਦੀ ਆਗਿਆ ਵਿੱਚ ਰਹਿਣਾ, ਤੁਸੀਂ ਵੀ ਧਾਰਨ ਕਰੋ ਵੈਸ਼ਨਵ ਮਤ ਦੇ ਗੁਰੂ ਨੂੰ, ਔਰ ਉਹਦੀ ਆਗਿਆ ਦੇ ਅਨੁਸਾਰ ਹੋ ਕੇ ਉਹਦੇ ਅਧੀਨ ਹੋ ਕੇ ਚੱਲਣਾ, ਸਾਰੀ ਜ਼ਿੰਦਗੀ ਉਹਦੀ ਅਧੀਨਗੀ ਪ੍ਰਵਾਨ ਕਰਨੀ ਹੈ।
ਕੰਠੀ ਆਪਣੇ ਕੰਠ ਬੰਧਾਵੋ, ਧਰਮ ਵੈਸ਼ਨੋ ਕੇ ਮੈਂ ਆਵੋ।
ਔਰ ਭਾਈ ਨੰਦ ਲਾਲ ਜੀ ਨੂੰ ਉਹਨਾਂ ਦੇ ਪਿਤਾ ਜੀ ਕਹਿ ਰਹੇ ਨੇ, ਕਹਿੰਦੇ ਬੇਟਾ ਤੂੰ ਵੀ ਆਪਣੇ ਗਲ ਵਿੱਚ ਆ ਵੇਖ, ਜਿਵੇਂ ਮੈਂ ਲੱਕੜੀ ਦੀ ਕੰਠੀ ਆਪਣੇ ਗਲ ਵਿੱਚ ਧਾਰਨ ਕੀਤੀ ਹੋਈ ਹੈ, ਇਹ ਸਾਡੇ ਵੈਸ਼ਨਵ ਧਰਮ ਦਾ ਚਿੰਨ ਹੈ, ਨਿਸ਼ਾਨੀ ਹੈ, ਮੈਂ ਗਲ ਚ ਪਾਈ ਹੋਈ ਹੈ, ਤੂੰ ਵੀ ਆਪਣੇ ਗਲ ਦੇ ਵਿੱਚ ਇਸ ਕੰਠੀ ਨੂੰ ਬੰਨ ਲੈ, ਔਰ ਧਰਮ ਜਿਹੜਾ ਹੈ ਸਾਡਾ ਵੈਸ਼ਨੋ ਦਾ ਧਰਮ ਹੈ, ਵੈਸ਼ਨਵ ਮਤ ਹੈ, ਇਸ ਵੈਸ਼ਨਵ ਮਤ ਦੇ ਵਿੱਚ ਤੁਸੀਂ ਵੀ ਆ ਜਾਓ।
ਇਮ ਕਹਿ ਲਿਓ ਬੁਲਾਏ ਬੈਰਾਗੇ,
ਇਸ ਤਰ੍ਹਾਂ ਕਹਿ ਕੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿਤਾ ਨੇ ਸਾਰੀ ਗੱਲ ਸਮਝਾਉਣ ਤੋਂ ਬਾਅਦ ਜਿਹੜਾ ਇਹਨਾਂ ਦੇ ਕੁੱਲ ਦਾ ਗੁਰੂ ਸੀ ਵੈਰਾਗੀ ਸਾਧ ਉਹਨੂੰ ਇਹਨਾਂ ਨੇ ਬੁਲਾ ਲਿਆ। ਇਹ ਵੈਰਾਗੀ ਵੈਸ਼ਨਵ ਮਤ ਰਾਮਾਨੰਦ ਜੀ ਤੋਂ ਵੀ ਚੱਲਿਆ ਮੰਨਿਆ ਜਾਂਦਾ ਹੈ, ਰਾਮਾਨੰਦ ਜੀ ਇਹਨਾਂ ਦੇ ਬਾਨੀ ਹਨ। ਤੋ ਐਸਾ ਜਿਹੜਾ ਵੈਰਾਗੀ ਸਾਧ ਸੀ ਉਹਨੇ ਆ ਕੇ ਉਸੇ ਵਕਤ ਉਹਨੂੰ ਬੁਲਾ ਲਿਆ, ਛੱਜੂ ਰਾਮ ਨੇ ਉਸੇ ਵਕਤ ਉਹਨਾਂ ਨੂੰ ਬੁਲਾ ਲਿਆ।
ਨੰਦ ਲਾਲ ਹੋਏ ਨਾਮ ਰਾਗੇ,
ਜਦੋਂ ਕੰਠੀ ਪਾਣ ਲੱਗੇ ਨਾ ਲੱਕੜੀ ਦੀ ਭਾਈ ਨੰਦ ਲਾਲ ਜੀ ਦੇ ਗਲ ਵਿੱਚ, ਪਰ ਭਾਈ ਨੰਦ ਲਾਲ ਜੀ ਦਾ ਮਨ ਉਹਨਾਂ ਦੀ ਸੁਰਤ ਵਿੱਚ ਨਿਰੰਕਾਰ ਦੀ ਪ੍ਰੀਤ ਸੀ। ਉਹਨਾਂ ਦਾ ਮਨ ਅਨੁਰਾਗੀ ਨਹੀਂ ਹੋਇਆ, ਉਹਨਾਂ ਦੇ ਮਨ ਦੇ ਵਿੱਚ ਅਨੁਰਾਗ ਨਹੀਂ ਜਾਗਿਆ ਕਿ ਉਹ ਆਪਣੇ ਗਲ ਦੇ ਵਿੱਚ ਲੱਕੜੀ ਦੀ ਕੰਠੀ ਪਾਉਣ। ਐਸਾ ਅਨੁਰਾਗ ਉਹਨਾਂ ਦੇ ਮਨ ਵਿੱਚ ਨਹੀਂ ਜਾਗਿਆ।
ਗੁਰ ਨੇ ਭਨਿਓ ਧਰਮ ਕੋ ਤਾਰ, ਕੰਠੀ ਪਾਵੋ ਕੰਠ ਮਜਾ।
ਦਾ ਜਿਹੜਾ ਵੈਰਾਗੀ ਗੁਰੂ ਆਇਆ ਸੀ, ਉਹ ਗੁਰੂ ਬੋਲਿਆ ਭਾਈ ਨੰਦ ਲਾਲ ਜੀ ਨੂੰ, ਕਹਿੰਦਾ ਬੇਟਾ ਨੰਦ ਲਾਲ, ਆਹ ਲੋ ਗਲ ਦੇ ਵਿੱਚ ਕੰਠੀ ਲੱਕੜੀ ਦੀ ਧਾਰਨ ਕਰ ਲਓ, ਇਹਨੂੰ ਧਾਰਨ ਕਰਕੇ ਤੁਸੀਂ ਵੈਸ਼ਨਵ ਮਤ ਵਿੱਚ ਆ ਜਾਓਗੇ। ਸਾਡਾ ਜਿਹੜਾ ਵੈਰਾਗੀਆਂ ਦਾ ਵੈਸ਼ਨਵ ਮਤ ਹੈ, ਇਸ ਮਤ ਦੇ ਤੁਸੀਂ ਅਨੁਸਾਰ ਹੋ ਜਾਓਗੇ, ਇਹਦੇ ਤੁਸੀਂ ਅਧੀਨ ਹੋ ਜਾਓਗੇ।
ਨੰਦ ਲਾਲ ਕਰ ਜੋਰ ਬਖਾਨਾ,
ਕੰਠੀ ਤੁਸੀਂ ਆਪਣੇ ਗਲ ਵਿੱਚ ਪਾ ਲਓ। ਜਦੋਂ ਇਹਨਾਂ ਦੇ ਵੈਰਾਗੀ ਗੁਰੂ ਨੇ ਇਹ ਗੱਲ ਭਾਈ ਨੰਦ ਲਾਲ ਜੀ ਨੂੰ ਕਹਿ ਕੇ ਉਹ ਜਿਹੜੀ ਕੰਠੀ ਸੀ ਗਲ ਚ ਪਾਉਣ ਲੱਗਾ ਨਾ ਲੱਕੜੀ ਦੀ, ਤੇ ਵੇਖ ਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ ਔਰ ਬੜੇ ਅਦਬ ਨਾਲ ਸਤਿਕਾਰ ਨਾਲ ਜਿਹੜਾ ਇਹਨਾਂ ਦੀ ਦਾ ਕੁੱਲ ਦਾ ਗੁਰੂ ਸੀ ਵੈਰਾਗੀ ਸਾਧ, ਉਹਨੂੰ ਭਾਈ ਨੰਦ ਲਾਲ ਜੀ ਕਹਿਣ ਲੱਗੇ,
ਇਸ ਕੰਠੀ ਤੇ ਆਨੰਦ ਨਾ ਜਾਨਾ।
ਕਹਿਣ ਲੱਗੇ, ਹੇ ਵੈਰਾਗੀ ਸੰਤ ਜੀ ਸੁਣੋ, ਆ ਜਿਹੜੀ ਕੰਠੀ ਤੁਸੀਂ ਗਲਾਂ ਵਿੱਚ ਪਾਉਂਦੇ ਹੋ ਆਪਣੇ ਮਤ ਦੇ ਧਾਰਨੀ ਲੋਕਾਂ ਦੇ, ਇਸ ਕੰਠੀ ਦੇ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਜਿਹੜੀ ਲੱਕੜੀ ਦੀ ਕੰਠੀ ਤੁਸੀਂ ਪਾਉਂਦੇ ਹੋ, ਇਸ ਕੰਠੀ ਨੂੰ ਪਹਿਰਨ ਨਾਲ, ਇਸ ਕੰਠੀ ਨੂੰ ਧਾਰਨ ਕਰਨ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਆਨੰਦ ਨਹੀਂ ਮਿਲਦਾ।
ਬਾਣੀ ਸੁੰਦਰ ਕੰਠੀ ਜੋਏ, ਮੋਰ ਗਰੇ ਪੈਰਾ ਵੋ ਤੋਏ।
ਇਹ ਕੁੱਲ ਗੁਰੂ ਜੀ, ਜੇ ਤੁਸੀਂ ਮੇਰੇ ਗਲ ਵਿੱਚ ਕੰਠੀ ਪਾਉਣੀ ਹੈ ਨਾ, ਤਾਂ ਇੱਦਾਂ ਕਰੋ ਜਿਹੜੀ ਪਰਮਾਤਮਾ ਦੇ ਗੁਣਾਂ ਵਾਲੀ ਸੁੰਦਰ ਬਾਣੀ ਹੈ ਨਾ, ਜਿਹਦੇ ਚ ਨਿਰੰਕਾਰ ਦੀ ਸਿਫਤ ਹੈ, ਪਰਮਾਤਮਾ ਦੀ ਸਿਫਤ ਹੈ, ਐਸੀ ਨਿਰੰਕਾਰ ਦੀ ਸਿਫਤ ਵਾਲੀ ਜਿਹੜੀ ਬਾਣੀ ਦੀ ਕੰਠੀ ਹੈ ਉਹ ਮੇਰੇ ਗਲ ਵਿੱਚ ਪਵਾਓ, ਮੈਂ ਉਹ ਪਹਿਨਣਾ ਚਾਹਾਂਗਾ। ਇਹ ਕੰਠੀ ਲੱਕੜੀ ਦੀ ਮੈਂ ਨਹੀਂ ਪਾਉਣੀ, ਇਹਨੂੰ ਪਾਉਣ ਨਾਲ ਆਨੰਦ ਨਹੀਂ ਮਿਲਦਾ, ਇਹਨੂੰ ਪਾਉਣ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਮੇਰੇ ਕੰਠ ਵਿੱਚ, ਮੇਰੇ ਗਲ ਵਿੱਚ ਅਗਰ ਤੁਸੀਂ ਕੰਠੀ ਪਾਉਣੀ ਹੈ ਤਾਂ ਪਰਮਾਤਮਾ ਦੀ ਬਾਣੀ ਦੀ ਕੰਠੀ ਪਾਓ, ਨਿਰੰਕਾਰ ਦੀ ਬਾਣੀ ਦੀ ਕੰਠੀ ਧਾਰਨ ਕਰਵਾਓ।
ਗੁਰ ਪਰਮੇਸ਼ਵਰ ਜਸ ਜਿਸ ਮਾਏ,
ਬਾਣੀ ਦੀ ਕੰਠੀ ਮੇਰੇ ਗਲ ਵਿੱਚ ਪਹਿਰਾਓ ਜਿਹਦੇ ਵਿੱਚ ਗੁਰੂ ਤੇ ਪਰਮੇਸ਼ਵਰ ਦਾ ਜਸ ਹੋਵੇ। ਐਸੀ ਬਾਣੀ ਜਿਹਦੇ ਵਿੱਚ ਗੁਰੂ ਤੇ ਪਰਮੇਸ਼ਰ ਦਾ ਜਸ, ਵਾਕਈ ਉਹ ਕੰਠੀ ਭਾਈ ਨੰਦ ਲਾਲ ਜੀ ਨੇ ਆਪਣੇ ਗਲ ਚ ਧਾਰਨ ਕਰਦਿਆਂ ਗੁਰੂ ਤੇ ਪਰਮੇਸ਼ਰ ਦੀ ਉਪਮਾ ਕਰਦਿਆਂ ਲਿਖਿਆ ਹੈ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਸਤਿਗੁਰਾਂ ਦਾ ਕਿਤਨਾ ਸੁਜਸ ਭਾਈ ਨੰਦ ਲਾਲ ਜੀ ਨੇ ਕੀਤਾ ਹੈ। ਬਚਪਨ ਵਿੱਚ 12 ਸਾਲ ਦੀ ਉਮਰ ਚ ਕਹਿ ਰਹੇ ਨੇ ਆਪਣੇ ਕੁੱਲ ਗੁਰੂ ਨੂੰ, ਕਹਿੰਦੇ ਐਸੀ ਕੰਠੀ ਮੇਰੇ ਗਲ ਪਹਿਰਾਓ ਜਿਹਦੇ ਵਿੱਚ ਗੁਰੂ ਤੇ ਪਰਮੇਸ਼ਰ ਦਾ ਜਸ ਮਿਲਿਆ ਹੋਵੇ, ਪਰਮੇਸ਼ਰ ਦੀ ਮਹਿਮਾ ਮਿਲੀ ਹੋਵੇ।
ਵਰਨਨ ਕਰਤੇ ਤ੍ਰਿਪਤੋ ਨਾਏ,
ਪਰਮਾਤਮਾ ਦੇ ਗੁਣਾਂ ਨੂੰ ਵਰਣਨ ਕਰਦਿਆਂ, ਪਰਮੇਸ਼ਰ ਦੀ ਐਸੀ ਸੁੰਦਰ ਬਾਣੀ ਨੂੰ ਪਠਨ ਕਰਦਿਆਂ ਪੜ੍ਹਦਿਆਂ ਮੇਰਾ ਮਨ ਰੱਜੇ ਨਾ, ਮੈਂ ਤ੍ਰਿਪਤ ਨਾ ਹੋਵਾਂ। ਬਾਰ ਬਾਰ ਪਰਮਾਤਮਾ ਦੇ ਗੁਣ, ਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਚਿੱਤ ਕਰੇ ਹੋਰ ਗਾਈ ਜਾਵਾਂ, ਹੋਰ ਗਾਈ ਜਾਵਾਂ, ਇਸ ਤਰ੍ਹਾਂ ਦੀ ਮੇਰੇ ਮਨ ਦੀ ਇੱਛਾ ਹੋਵੇ।
ਸਦਾ ਕੰਠ ਮੈਂ ਸੁੰਦਰ ਸੁਹੈ,
ਇਹੋ ਜੀ ਜਿਹੜੀ ਬਾਣੀ ਰੂਪੀ ਕੰਠੀ ਹੈ ਉਹ ਸਦਾ ਮੇਰੇ ਗਲ ਵਿੱਚ ਪਈ ਹੋਈ ਸੋਭੇ, ਸਦਾ ਮੇਰੇ ਕੰਠ ਵਿੱਚ ਗਲ ਵਿੱਚ ਪਈ ਸੋਭ ਨੀਕ ਹੋਵੇ।
ਪਠਨ ਸੁਣਨ ਤੇ ਜਨ ਮਨ ਮੋਹੈ,
ਜਿਸ ਨੂੰ ਪੜਨ ਨਾਲ ਸੁਣਨ ਨਾਲ ਪਰਮਾਤਮਾ ਦੇ ਜਨਾਂ ਦਾ ਮਨ ਮੋਹਿਆ ਜਾਏ, ਐਸੀ ਬਾਣੀ ਦੀ ਕੰਠੀ ਮੇਰੇ ਗਲ ਚ ਪਹਿਰਾਓ ਕੁੱਲ ਗੁਰੂ ਜੀ, ਜਿਸ ਨੂੰ ਪੜਨ ਨਾਲ ਜਿਸ ਨੂੰ ਸੁਣਨ ਨਾਲ ਜਨਾਂ ਦਾ ਮਨ ਮੋਹਿਆ ਜਾਏ।
ਬਰਕ ਹਜ਼ਾਰੋਂ ਵਰਦਤ ਰਹੇ,
ਉਰੋ ਕੰਠੀ ਹਜ਼ਾਰਾਂ ਸਾਲ ਤੱਕ ਵਧਦੀ ਰਹੇ। ਭਾਈ ਸਾਹਿਬ ਦੀ ਇੱਛਾ ਸੀ, ਇਸ ਕਰਕੇ ਅੱਜ ਵੀ ਉਹਨਾਂ ਦੀ ਬਾਣੀ ਦੀ ਉਹ ਕੰਠੀ ਉਸੇ ਤਰ੍ਹਾਂ ਵਧਦੀ ਜਾ ਰਹੀ ਹੈ। ਔਰ ਜਦੋਂ ਤੱਕ ਵਿਸ਼ਵ ਬ੍ਰਹਿਮੰਡ ਰਹੇਗਾ ਤਦੋਂ ਤੱਕ ਤਿਨਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਗਾਇਨ ਹੁੰਦਾ ਰਹੇਗਾ। ਭਾਈ ਸਾਹਿਬ ਕਹਿ ਰਹੇ ਨੇ ਆਪਣੇ ਕੁਲ ਗੁਰੂ ਨੂੰ, ਕਹਿੰਦੇ ਐਸੀ ਕੰਠੀ ਪਹਿਰਾਵੋ ਮੇਰੇ ਗਲ ਵਿੱਚ ਜਿਹੜੀ ਹਜ਼ਾਰਾਂ ਸਾਲ ਤੱਕ ਵਧਦੀ ਰਹੇ, ਹਜ਼ਾਰਾਂ ਸਾਲਾਂ ਤੱਕ ਉਸਦਾ ਵਾਧਾ ਹੁੰਦਾ ਰਹੇ।
ਜਗ ਮੈਂ ਜਸ ਆ ਗਏ ਗਤ ਲੈ,
ਉਸ ਬਾਣੀ ਰੂਪੀ ਕੰਠੀ ਨੂੰ ਗਲ ਵਿੱਚ ਪਹਿਨਣ ਨਾਲ ਮੇਰਾ ਇਸ ਜਗਤ ਵਿੱਚ ਜਸ ਹੋਵੇ ਔਰ ਅੱਗੇ ਪਰਲੋਕ ਵਿੱਚ ਜਾ ਕੇ ਮੇਰੀ ਮੁਕਤੀ ਹੋਵੇ। ਇੱਥੇ ਜਸ ਹੋਵੇ, ਇੱਥੇ ਸੋਭਾ ਹੋਵੇ, ਵਡਿਆਈ ਹੋਵੇ ਤੇ ਅੱਗੇ ਪਰਲੋਕ ਵਿੱਚ ਜਾ ਕੇ ਮੈਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇ।
ਨਿਤ ਤਾਰੀਫ ਗੁਰੂ ਕੀ ਕਰੋ,
ਐਸੀ ਬਾਣੀ ਰੂਪੀ ਕੰਠੀ ਮੇਰੇ ਗਲ ਵਿੱਚ ਹੋਵੇ ਕਿ ਜਿਸ ਬਾਣੀ ਦੁਆਰਾ ਮੈਂ ਨਿਤ ਆਪਣੇ ਗੁਰੂ ਦੀ ਤਾਰੀਫ ਕਰਾਂ, ਆਪਣੇ ਗੁਰੂ ਦੀ ਸਿਫਤ ਕਰਾਂ, ਆਪਣੇ ਗੁਰੂ ਦੀ ਉਪਮਾ ਵਿੱਚ ਸੁੰਦਰ ਬਚਨ ਆਪਣੀ ਜ਼ੁਬਾਨ ਤੋਂ ਆਪਣੇ ਕੰਠ ਤੋਂ ਉਚਾਰਣ ਕਰਦਾ ਰਹਾ।
ਪਾਵਨ ਪਰਮੇਸ਼ਰ ਜਸ ਚੂਰੂ,
ਔਰ ਪਰਮਾਤਮਾ ਦੇ ਸੁੰਦਰ ਜਸ ਨੂੰ ਆਪਣੀ ਰਸਨਾ ਤੋਂ ਰਰਾਂ, ਉਚਾਰਨ ਕਰਾਂ, ਪਰਮੇਸ਼ਰ ਦਾ ਸੁਜਸ ਉਚਾਰਨ ਕਰਾਂ, ਨਿਰੰਕਾਰ ਦੀ ਬੰਦਗੀ ਵਿੱਚ ਭਿੱਜੀ ਹੋਈ ਬਾਣੀ ਉਚਾਰਨ ਕਰਾਂ, ਉਚਾਰਨ ਕਰਾਂ ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ। ਐਸੇ ਸੁੰਦਰ ਛੰਦ ਬਣਾ ਬਣਾ ਕੇ ਪਰਮਾਤਮਾ ਦੀ ਸਿਫਤ ਵਿੱਚ ਗਾਇਨ ਕਰਾਂ।
ਸੁਣਤ ਵੈਸ਼ਨੋ ਭਇਓ ਪ੍ਰਸੰਨ, ਸੁਤੈ ਸੁਧ ਬਾਲਕੇ ਧਨ।
ਬੜਿਆਂ ਬਾਲਕਾਂ ਦੇ ਬੱਚਿਆਂ ਦੇ ਗਲਾਂ ਵਿੱਚ ਇਸ ਕੁਲ ਗੁਰੂ ਨੇ ਕੰਠੀਆਂ ਪਾਈਆਂ ਸੀ, ਪਰ ਅੱਜ ਤੋਂ ਪਹਿਲਾਂ ਕਦੇ ਐਸਾ ਬਾਲਕ ਨਹੀਂ ਸੀ ਵੇਖਿਆ ਜਿਹਨੇ ਅੱਗੋਂ ਇਸ ਤਰ੍ਹਾਂ ਇਹ ਬਚਨ ਕਹੇ ਹੋਣ, ਇਸ ਤਰ੍ਹਾਂ ਕਿਹਾ ਹੋਵੇ ਕਿ ਮੇਰੇ ਗਲ ਵਿੱਚ ਬਾਣੀ ਰੂਪੀ ਕੰਠੀ ਪਹਿਰਾਓ। ਵੇਖ ਕੇ ਜਿਹੜਾ ਕੁੱਲ ਗੁਰੂ ਵੀ ਚੰਗਾ ਬਿਰਤੀ ਵਾਲਾ ਸੀ, ਉਹਨੇ ਵੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ, ਉਹਨੇ ਵੀ ਅੱਗੋਂ ਕੋਈ ਬਹਿਸ ਬਾਜੀ ਨਹੀਂ ਕੀਤੀ ਕਿ ਕੰਠੀ ਪਾਉਣੀ ਜ਼ਰੂਰੀ ਹੈ। ਉਹ ਚੰਗੇ ਨੇਚਰ ਦਾ ਬੰਦਾ ਸੀ, ਵਧੀਆ ਬਿਰਤੀ ਵਾਲਾ ਸੀ। ਉਹਨੇ ਵੇਖਿਆ ਕਿ ਬੱਚਾ ਧਨ ਹੈ, ਇਹ ਆਮ ਬਾਲਕਾਂ ਜਿਹਾ ਬਾਲਕ ਨਹੀਂ ਹੈ।
ਅਸ ਕੰਠੀ ਮਮ ਨਿਕਟ ਨਾ ਹੈ,
ਉਹ ਅੱਗੋਂ ਬੋਲਿਆ ਜਿਹੜਾ ਕੁੱਲ ਗੁਰੂ ਸੀ ਨਾ ਇਹਨਾਂ ਦਾ ਬੈਰਾਗੀ, ਉਹ ਬੋਲਿਆ ਕਹਿਣ ਲੱਗਾ ਬੇਟਾ ਨੰਦ ਲਾਲ, ਜਿਹੋ ਜਿਹੀ ਕੰਠੀ ਦੀ ਤੁਸੀਂ ਮੰਗ ਕਰ ਰਹੇ ਹੋ ਇਹ ਕੰਠੀ ਮੇਰੇ ਕੋਲ ਨਹੀਂ ਹੈ, ਐਸੀ ਕੰਠੀ ਮੇਰੇ ਕੋਲ ਨਹੀਂ ਹੈ ਜੋ ਮੈਂ ਤੁਹਾਡੇ ਗਲ ਵਿੱਚ ਪਹਿਰਾ ਸਕਾਂ।
ਜਿਸ ਟਿਗ ਹੋਏ ਤਿਸੀ ਤੇ ਲਹਿ,
ਕੰਠੀ ਹੁਣ ਜਿਸ ਦੇ ਕੋਲ ਹੈ ਉਸੇ ਕੋਲੋਂ ਲਵੇਗਾ। ਯਾਨੀ ਕਿ ਬਚਨ ਹੀ ਹੋ ਰਹੇ ਨੇ, ਇਸ਼ਾਰਾ ਹੀ ਹੋ ਰਿਹਾ ਕਿ ਮੇਰੇ ਕੋਲ ਇਹ ਕੰਠੀ ਨਹੀਂ, ਅਸਲ ਵਿੱਚ ਜਿਹੜੀ ਕੰਠੀ ਭਾਈ ਨੰਦ ਲਾਲ ਜੀ ਤੁਹਾਨੂੰ ਚਾਹੀਦੀ ਹੈ ਨਾ, ਪਰਮੇਸ਼ਰ ਵੱਲੋਂ ਉਸ ਕੁੱਲ ਗੁਰੂ ਦੇ ਮੂੰਹ ਇਹ ਬੋਲ ਨਿਕਲ ਰਹੇ ਨੇ, ਉਹਨੂੰ ਨਹੀਂ ਪਤਾ ਗੁਰੂ ਸਾਹਿਬ ਪ੍ਰਤੀ, ਪਰਮੇਸ਼ਰ ਵੱਲੋਂ ਹੀ ਬੋਲ ਨਿਕਲ ਰਹੇ ਨੇ। ਕਹਿੰਦਾ ਐਸੀ ਕੰਠੀ ਤਾਂ ਜਿਹੜੀ ਤੂੰ ਗਲ ਵਿੱਚ ਪਾਉਣਾ ਚਾਹੁੰਦਾ ਉਹ ਕੇਵਲ ਇੱਕੋ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਹੈ, ਉਹਨਾਂ ਦੇ ਕੋਲੋਂ ਹੀ ਮਿਲ ਸਕਦੀ। ਇਸ਼ਾਰਾ ਹੀ ਹੋ ਰਿਹਾ, ਉਹ ਕਹਿ ਰਿਹਾ ਕਿ ਐਸੀ ਕੰਠੀ ਜਿਨ੍ਹਾਂ ਦੇ ਕੋਲ ਹੈ ਉਹੀ ਤੇਰੇ ਗਲੇ ਵਿੱਚ ਐਸੀ ਕੰਠੀ ਨੂੰ ਪਹਿਰਾਉਣਗੇ।
ਸੁਮਤ ਵੰਤ ਇਹ ਬਾਲਕ ਹੋਵੇ, ਹਿਰਦੈ ਹਰ ਹਰ ਨਾਮ ਪਰੋਵੈ।
ਕੁੱਲ ਗੁਰੂ ਬੋਲਿਆ ਭਾਈ ਛੱਜੂ ਰਾਮ ਜੀ ਨੂੰ, ਜਿਹੜਾ ਭਾਈ ਨੰਦ ਲਾਲ ਜੀ ਦੇ ਪਿਤਾ ਜੀ ਸਨ, ਉਹਨਾਂ ਨੂੰ ਬੋਲਿਆ, ਕਹਿਣ ਲੱਗਾ ਜੀ ਤੁਹਾਡਾ ਇਹ ਬਾਲਕ ਬੜਾ ਸੁਮਤ ਵਾਲਾ ਹੋਵੇਗਾ, ਸੁਮਤਵੰਤ ਹੈ ਇਹ ਬਾਲਕ, ਇਹ ਸੁਮਤ ਵਾਲਾ ਬਾਲਕ ਹੈ, ਇਹ ਆਪਣੇ ਹਿਰਦੇ ਵਿੱਚ ਹਰੀ ਪ੍ਰਮਾਤਮਾ ਦੇ ਨਾਮ ਨੂੰ ਪਰੋਵੇਗਾ, ਇਹ ਪਰਮੇਸ਼ਰ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਵੇਗਾ।
ਹਿਮ ਵਿਚਾਰ ਕਰ ਕਛੂ ਨਾ ਕਹਿਓ,
ਇਹਨਾਂ ਦੇ ਵਿਚਾਰ ਕਰਕੇ ਉਹ ਜਿਹੜਾ ਕੁੱਲ ਗੁਰੂ ਸੀ ਬੈਰਾਗੀ, ਉਹ ਕੁਝ ਨਹੀਂ ਬੋਲਿਆ, ਉਹਨੇ ਅੱਗੋਂ ਕੋਈ ਬੋਲ ਨਹੀਂ ਬੋਲਿਆ।
ਨਿਜੀ ਅਸਥਾਨ ਜਾਏ ਥਿਤ ਲਏ,
ਉਹ ਬਿਨਾਂ ਕੰਠੀ ਪਾਇਆ ਭਾਈ ਨੰਦ ਲਾਲ ਜੀ ਕੋਲੋਂ ਉੱਠਿਆ ਤੇ ਉੱਠ ਕੇ ਆਪਣੇ ਨਿੱਜ ਸਥਾਨ ਤੇ ਜਿੱਥੇ ਉਹਦਾ ਡੇਰਾ ਸੀ ਆਪਣੇ ਗੁਰੂ ਦਾ, ਉੱਥੇ ਉਹ ਚੱਲ ਕੇ ਆਪਣੇ ਡੇਰੇ ਤੇ ਆ ਗਿਆ।
ਨੰਦ ਲਾਲ ਕੋ ਪਿਤਾ ਵਿਚਾਰਤ, ਗੁਰੂ ਵੈਸ਼ਨੋ ਕਿਚਰਿਸ ਧਾਰਤ।
ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੇ ਪਿਤਾ ਜੀ ਭਾਈ ਛੱਜੂ ਰਾਮ ਨੇ ਮਨ ਚ ਵਿਚਾਰ ਕੀਤੀ ਕਿ ਲੱਗਦਾ ਸਾਡੇ ਕੁੱਲ ਗੁਰੂ ਜੀ ਰੁੱਸ ਗਏ ਨੇ। ਉਹ ਨਾਰਾਜ਼ ਹੋ ਕੇ ਚਲੇ ਗਏ ਨੇ ਮੇਰੇ ਬੱਚੇ ਦੀ ਵਧੀਕੀ ਤੋਂ, ਕਿ ਉਹਨੇ ਕੰਠੀ ਨਹੀਂ ਪਾਈ ਗਲ ਵਿੱਚ। ਇਹਨੇ ਅੱਗੋਂ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ, ਕਿਸ ਤਰ੍ਹਾਂ ਦੇ ਬੋਲ ਬੋਲੇ ਨੇ, ਜਿਨ੍ਹਾਂ ਨੂੰ ਸੁਣ ਕੇ ਸਾਡੀ ਕੁੱਲ ਦਾ ਗੁਰੂ ਜਿਹੜਾ ਵੈਰਾਗੀ ਗੁਰੂ ਹੈ ਉਹ ਸ਼ਾਇਦ ਨਾਰਾਜ਼ ਹੋ ਕੇ ਚਲਾ ਗਿਆ।
ਨਾਹਿਨ ਸੁਤ ਕੋ ਕੰਠੀ ਦੇ,
ਉਹਨਾਂ ਨੇ ਨਾਰਾਜ਼ ਹੋ ਕੇ ਮੇਰੇ ਪੁੱਤਰ ਦੇ ਗਲ ਵਿੱਚ ਕੰਠੀ ਨਹੀਂ ਪਾਈ। ਜਿਹੜੀ ਕੰਠੀ ਸਾਡੇ ਸਾਰੇ ਵੈਸ਼ਨਵਾਂ ਦੇ ਗਲਾਂ ਵਿੱਚ ਪਾਈ ਜਾਂਦੀ ਹੈ, ਉਹ ਕੰਠੀ ਉਹਨਾਂ ਨੇ ਮੇਰੇ ਪੁੱਤਰ ਦੇ ਗਲ ਵਿੱਚ ਨਹੀਂ ਪਾਈ।
ਉਠ ਗਮਨਿਓ ਕਰ ਕਿਆ ਗਤ ਭਏ,
ਇਸ ਵੇਖ ਕੇ ਕਿ ਉਹ ਤਾਂ ਉੱਠ ਕੇ ਹੀ ਚਲੇ ਗਏ ਨੇ, ਪਤਾ ਨਹੀਂ ਕੀ ਗਤ ਹੋਈ ਆ ਉਹਨਾਂ ਦੇ ਅੰਦਰ ਦੇ ਮਨ ਦਾ ਕੀ ਭਾਵ ਹੈ, ਪਤਾ ਨਹੀਂ ਉਹਨਾਂ ਨੇ ਆਪਣੇ ਮਨ ਵਿੱਚ ਕੀ ਸੋਚਿਆ ਕੀ ਖਿਆਲ ਕੀਤਾ ਹੈ।
ਗਇਓ ਸਮੀਪ ਜਾਏ ਕਰ ਬੈਸਾ,
ਸੁਣ ਕੇ ਵਿਚਾਰ ਕੇ ਨਾ ਭਾਈ ਛੱਜੂ ਰਾਮ ਜੀ ਕਿ ਸਾਡਾ ਗੁਰੂ ਤਾਂ ਸਾਡੇ ਘਰੋਂ ਰੁੱਸ ਕੇ ਚਲਾ ਗਿਆ, ਤੇ ਉਹਨਾਂ ਨੂੰ ਮਨਾਉਣ ਵਾਸਤੇ ਭਾਈ ਛੱਜੂ ਰਾਮ ਜੀ ਉਹਨਾਂ ਦੇ ਡੇਰੇ ਵਿੱਚ ਆ ਗਏ। ਔਰ ਆ ਕੇ ਆਪਣੇ ਕੁੱਲ ਗੁਰੂ ਦੇ ਕੋਲ, ਉਸ ਵੈਸ਼ਨਵ ਗੁਰੂ ਦੇ ਕੋਲ ਆ ਕੇ ਬੈਠ ਗਏ।
ਹੱਥ ਜੋੜ ਬੋਲਾ ਬਚ ਐਸਾ,
ਹੱਥ ਜੋੜ ਕੇ ਭਾਈ ਛੱਜੂ ਰਾਮ ਜੀ ਬੋਲੇ, ਕਹਿਣ ਲੱਗੇ ਆਪਣੇ ਕੁੱਲ ਗੁਰੂ ਨੂੰ,
ਕਰੋ ਕਿਰਪਾ ਕੰਠੀ ਗਰ ਪਾਵੋ, ਨੰਦ ਲਾਲ ਕੋ ਸਿੱਖ ਬਣਾਵੋ।
ਛੱਜੂ ਰਾਮ ਜੀ ਬੋਲੇ, ਕਹਿਣ ਲੱਗੇ ਗੁਰੂ ਜੀ ਇਹ ਕੀ ਕੀਤਾ, ਤੁਸੀਂ ਤਾਂ ਸਾਡੇ ਘਰੋਂ ਨਾਰਾਜ਼ ਹੋ ਕੇ ਉੱਠ ਕੇ ਆ ਗਏ ਹੋ, ਉੱਠੋ ਕਿਰਪਾ ਕਰੋ ਤੇ ਕਿਰਪਾ ਕਰਕੇ ਮੇਰੇ ਪੁੱਤਰ ਨੰਦ ਲਾਲ ਦੇ ਗਲ ਵਿੱਚ ਵੀ ਕੰਠੀ ਪਾਓ, ਔਰ ਉਹਦੇ ਗਲ ਵਿੱਚ ਕੰਠੀ ਪਾ ਕੇ ਉਹਨੂੰ ਆਪਣਾ ਸਿੱਖ ਬਣਾਓ।
ਸੰਤ ਵੈਰਾਗੀ ਕਹਿਓ ਸੁਣਾਏ,
ਇਹ ਸੁਣ ਕੇ ਅੱਗੋਂ ਜਿਹੜਾ ਉਹ ਵੈਰਾਗੀ ਗੁਰੂ ਸੀ ਉਹ ਬੋਲਿਆ ਭਾਈ ਛੱਜੂ ਰਾਮ ਨੂੰ, ਕਹਿਣ ਲੱਗਾ
ਇਹ ਜਗਿਆ ਸੀ ਸਹਿਜ ਸੁਭਾਏ,
ਕਹਿਣ ਲੱਗੇ ਕਿ ਭਾਈ ਤੁਹਾਡਾ ਜਿਹੜਾ ਬੱਚਾ ਹੈ ਉਹ ਕੋਈ ਸਧਾਰਨ ਬੱਚਾ ਨਹੀਂ ਹੈ, ਇਹ ਤਾਂ ਜਗਿਆਸੀ ਹੈ, ਇਹ ਤਾਂ ਸਹਿਜ ਸੁਭਾਏ ਸੁੱਤੇ ਸਿੱਧ ਜਨਮ ਤੋਂ ਹੀ ਜਗਿਆਸੂ ਹੈ।
ਜਬ ਹੋਵੇ ਜੈ ਕੋ ਅਧਿਕਾਰੇ, ਬਣੇ ਸਿੱਖ ਇਹ ਚਿੰਤ ਵਿਸਾਰੇ।
ਜਦੋਂ ਇਹ ਜਿਸ ਦਾ ਸਿੱਖ ਬਣਨ ਦਾ ਅਧਿਕਾਰੀ ਹੋਵੇਗਾ, ਜਿਸ ਦਾ ਹੋਵੇਗਾ, ਉਹਨੇ ਨਹੀਂ ਕਿਹਾ ਕਿ ਮੇਰਾ ਸਿੱਖ ਬਣੇਗਾ, ਜਦੋਂ ਜਿਸ ਦਾ ਅਧਿਕਾਰੀ ਸਿੱਖ ਹੋਣ ਦਾ ਅਧਿਕਾਰੀ ਬਣੇਗਾ, ਇਹ ਆਪੇ ਹੀ ਉਹਦਾ ਸਿੱਖ ਬਣ ਜਾਏਗਾ ਜਿਹਦਾ ਇਹਨੇ ਬਣਨਾ ਹੈ। ਇਸ ਕਰਕੇ ਹੇ ਛੱਜੂ ਰਾਮ, ਤੂੰ ਆਪਣੇ ਮਨ ਚ ਇਸ ਗੱਲ ਦੀ ਚਿੰਤਾ ਤਿਆਗ ਦੇ ਕਿ ਤੇਰਾ ਬੱਚਾ ਸਾਡਾ ਸਿੱਖ ਨਹੀਂ ਹੈ, ਜਿਸ ਦਾ ਇਹਨੇ ਸਿੱਖ ਬਣਨਾ ਹੈ ਆਪੇ ਹੀ ਇੱਕ ਦਿਨ ਬਣ ਜਾਣਾ ਹੈ ਜਿਸ ਦਾ ਇਹ ਅਧਿਕਾਰੀ ਸਿੱਖ ਹੋਵੇਗਾ।
ਸੁਣ ਤੂਸ਼ਨ ਪਿਤ ਤਿਸ ਕੋ ਭਇਓ,
ਇਹ ਸੁਣ ਕੇ ਭਾਈ ਛੱਜੂ ਰਾਮ ਜੀ ਚੁੱਪ ਕਰ ਗਏ।
ਭਲੀ ਬੁਰੀ ਕੁਛ ਲਖਤ ਨਾ ਬਯੋ,
ਭਾਈ ਛੱਜੂ ਰਾਮ ਨੇ ਇਸ ਗੱਲ ਨੂੰ ਕੋਈ ਭਲੀ ਹੈ ਕਿ ਬੁਰੀ ਹੈ ਇਹਦਾ ਕੋਈ ਵਿਚਾਰ ਨਹੀਂ ਕੀਤੀ ਕਿ ਮੇਰਾ ਕੁੱਲ ਗੁਰੂ ਕੀ ਕਹਿ ਰਿਹਾ, ਇਹਦੇ ਬਾਰੇ ਭਾਈ ਛੱਜੂ ਰਾਮ ਨੇ ਕੋਈ ਵਿਚਾਰ ਨਹੀਂ ਕੀਤੀ।
ਨੰਦ ਲਾਲ ਨਿਤ ਮਕਤ ਬਜਾਏ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਗਜਨੀ ਦੇ ਇਲਾਕੇ ਚ ਰਹਿੰਦੇ ਸੀ ਤੇ ਉੱਥੇ ਮਕਤਬ ਚ ਪੜ੍ਹਦੇ, ਮਕਤਬ ਹੁੰਦੇ ਸੀ ਉਰਦੂ ਫਾਰਸੀ ਅਰਬੀ, ਇਹ ਬੋਲੀ ਉਹਨਾਂ ਮਕਤਬਾਂ ਵਿੱਚ ਪੜ੍ਹਾਈ ਜਾਂਦੀ ਸੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇਤਾ ਪ੍ਰਤੀ ਇੱਕ ਮਕਤਬ ਵਿੱਚ, ਕਿਉਂਕਿ ਪਿਤਾ ਜੀ ਬੜੇ ਵੱਡੇ ਮੁਨਸ਼ੀ ਸਨ, ਸ਼ਾਹੂਕਾਰ ਸਨ, ਤੇ ਸੁਭਾਵਕ ਹੈ ਉਹਨਾਂ ਦੀ ਸੋਚ ਸੀ ਕਿ ਮੈਂ ਆਪਣੇ ਬੱਚੇ ਨੂੰ ਜਿਹੜੀ ਸਮੇਂ ਦੀ ਬੋਲੀ ਹੈ, ਉਸ ਸਮੇਂ ਮੁਸਲਮਾਨਾਂ ਦਾ ਰਾਜ ਸੀ ਤੇ ਉਹਨਾਂ ਦੀ ਫਾਰਸੀ ਅਰਬੀ ਦਾ ਪ੍ਰਚਾਰ ਸੀ, ਉਹਨਾਂ ਦੀ ਸੋਚ ਸੀ ਕਿ ਮੈਂ ਆਪਣੇ ਪੁੱਤਰ ਨੂੰ ਅਰਬੀ ਫਾਰਸੀ ਵੱਧ ਤੋਂ ਵੱਧ ਪੜ੍ਹਾਵਾਂ, ਕਿਉਂਕਿ ਇਹ ਬੋਲੀ ਜਿੰਨੀ ਪੜ੍ਹੇਗਾ ਓਨਾ ਵਿਦਵਾਨ ਬਣੇਗਾ ਔਰ ਮੁਸਲਮਾਨਾਂ ਵਿੱਚ ਮੇਰੇ ਵਾਂਗੂ ਵਧੀਆ ਰੁਤਬਾ ਵਧੀਆ ਸਤਿਕਾਰ ਇਹਦਾ ਹੋਵੇਗਾ, ਕੋਈ ਚੰਗੀ ਨੌਕਰੀ ਇਹਨੂੰ ਮਿਲ ਜਾਏਗੀ। ਇਹ ਸੋਚ ਲੈ ਕੇ ਪਿਤਾ ਛੱਜੂ ਰਾਮ ਨੇ ਭਾਈ ਨੰਦ ਲਾਲ ਜੀ ਨੂੰ ਇੱਕ ਮਕਤਬ ਵਿੱਚ ਪੜ੍ਹਦੇ ਪਾਇਆ। ਭਾਈ ਨੰਦ ਲਾਲ ਜੀ ਹਰ ਰੋਜ਼ ਉਸ ਮਕਤਬ ਵਿੱਚ ਫਾਰਸੀ ਪੜ੍ਹਨ ਵਾਸਤੇ ਜਾਇਆ ਕਰਦੇ ਹਨ।
ਇਲਮ ਫਾਰਸੀ ਪੜ੍ਹੈ ਮਨਾਏ,
ਔਰ ਜਿਹੜਾ ਫਾਰਸੀ ਦਾ ਚੰਗਾ ਇਲਮ ਹੈ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਬਣਾ ਕੇ ਚੰਗੀ ਤਰ੍ਹਾਂ ਪੜ੍ਹਦੇ ਹਨ।
ਤੀਛਨ ਬੁੱਧ ਪੁਨੈ ਅਭਿਆਸੇ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬੁੱਧੀ ਬੜੀ ਤੀਕਸ਼ਣ ਹੈ, ਬੜੀ ਬਰੀਕ ਬੁੱਧੀ ਹੈ, ਕਮਾਲ ਦੀ ਬੁੱਧੀ ਹੈ, ਔਰ ਆਪਣੀ ਉਸ ਤੀਕਸ਼ਣ ਬੁੱਧੀ ਦੇ ਨਾਲ ਬੜੀ ਛੇਤੀ ਨਾਲ ਫਾਰਸੀ ਪੜ੍ਹਦੇ ਜਾ ਰਹੇ ਨੇ। ਜਿਹੜੀ ਵਿਦਿਆ ਪੜ੍ਹਦੇ ਨੇ ਉਸ ਵਿਦਿਆ ਨੂੰ ਬੜੀ ਛੇਤੀ ਨਾਲ ਅੰਗੀਕਾਰ ਕਰ ਲੈਂਦੇ ਨੇ। ਫਾਰਸੀ ਦੇ ਅੱਖਰਾਂ ਦੀ ਬਹੁਤ ਜ਼ਿਆਦਾ ਪਕੜ ਹੈ ਭਾਈ ਨੰਦ ਲਾਲ ਜੀ ਦੀ।
ਨਿਤ ਵਿਦਿਆ ਬਹੁਤ ਪ੍ਰਕਾਸ਼ੇ,
ਔਰ ਨਿਤਾ ਪ੍ਰਤੀ ਹਰ ਰੋਜ਼ ਭਾਈ ਨੰਦ ਲਾਲ ਜੀ ਉਸ ਤੀਕਸ਼ਣ ਬੁੱਧੀ ਨਾਲ ਵਿਦਿਆ ਦਾ ਅਭਿਆਸ ਕਰਦੇ ਨੇ। ਔਰ ਜਿਵੇਂ ਜਿਵੇਂ ਵਿਦਿਆ ਦਾ, ਕਿਉਂਕਿ ਵਿਦਿਆ ਤਾਂ ਅਭਿਆਸ ਦੀ ਹੈ, ਜਿੰਨਾ ਕੋਈ ਅਭਿਆਸ ਕਰਦਾ ਓਨੀ ਵਿਦਿਆ ਵਧਦੀ ਹੈ, ਉਸ ਅਭਿਆਸ ਦੇ ਨਾਲ ਭਾਈ ਸਾਹਿਬ ਜੀ ਦੇ ਅੰਦਰ ਫਾਰਸੀ ਦੀ, ਅਰਬੀ ਦੀ, ਉਰਦੂ ਦੀ ਜਿਹੜੀ ਵਿਦਿਆ ਹੈ ਉਹ ਵਧਦੀ ਚਲੀ ਜਾ ਰਹੀ ਹੈ।
ਬ੍ਰਿੰਦ ਕਿਤਾਬਨ ਕੋ ਪੜ ਗਏ,
ਕਈ ਕਿਤਾਬਾਂ ਫਾਰਸੀ ਦੀਆਂ ਉਰਦੂ ਦੀਆਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਪੜ ਗਏ।
ਇਲਮ ਵਿਖੇ ਕਾਮਲ ਬੋ ਭਇਓ,
ਔਰ ਫਾਰਸੀ ਦੇ ਇਲਮ ਦੇ ਵਿੱਚ ਪੂਰੇ ਕਾਮਲ ਹੋ ਗਏ, ਪੂਰੇ ਪਰਪੱਕ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਸਮੇਂ ਉਹਨਾਂ ਵਰਗਾ ਕੋਈ ਫਾਰਸੀ ਦਾ ਵਿਦਵਾਨ ਨਹੀਂ ਸੀ। ਇਹੋ ਜੇ ਮਹਾਨ ਵਿਦਵਾਨ ਹੋ ਗਏ ਫਾਰਸੀ ਦੇ ਭਾਈ ਨੰਦ ਲਾਲ ਜੀ।
ਸਭਾ ਚਤੁਰ ਕਹਿਵੇ ਸ਼ੁਭ ਬਾਤ,
ਔਰ ਭਾਈ ਸਾਹਿਬ ਜੀ ਦੇ ਕੋਲ ਬੜੀ ਚਾਤਰਤਾ ਵੀ ਹੈ, ਔਰ ਅਗਰ ਕਿਸੇ ਸਭਾ ਵਿੱਚ ਕਿਸੇ ਮਜਲਸ ਵਿੱਚ ਗੱਲ ਕਰਨੀ ਹੈ, ਕਿਉਂਕਿ ਸਭਾ ਵਿੱਚ ਗੱਲ ਕਰਨੀ ਗੱਲ ਬੜੀ ਗੌਰ ਨਾਲ ਕਰਨੀ ਪੈਂਦੀ, ਵਿਚਾਰ ਨਾਲ ਕਰਨੀ ਪੈਂਦੀ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਿਸੇ ਮਜਲਸ ਵਿੱਚ ਕਿਸੇ ਸਭਾ ਵਿੱਚ ਬੜੀ ਚਤਰਾਈ ਨਾਲ ਗੱਲ ਕਰ ਦਿੰਦੇ ਨੇ, ਸਿਆਣਪ ਨਾਲ ਗੱਲ ਕਰਨੀ ਜਾਣਦੇ ਨੇ।
ਅਦਕ ਬਦਤ ਸਭ ਮੈਂ ਬਖਿਆਤ,
ਔਰ ਸਭ ਵਿੱਚ ਬਹੁਤ ਵੱਧ ਗਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਪ੍ਰਤਾਪ, ਉਹਨਾਂ ਦਾ ਤੇਜ ਸਾਰਿਆਂ ਵਿੱਚ ਵੱਧ ਗਿਆ। ਇਹ ਜਾਣਕਾਰੀ ਸਾਰੇ ਪਾਸੇ ਹੋ ਗਈ ਕਿ ਭਾਈ ਛੱਜੂ ਰਾਮ ਦਾ ਬੇਟਾ ਭਾਈ ਨੰਦ ਲਾਲ ਬੜਾ ਵਿਦਵਾਨ ਬਣ ਚੁੱਕਾ ਹੈ, ਫਾਰਸੀ ਦਾ, ਅਰਬੀ ਫਾਰਸੀ ਦੇ ਬੜੇ ਮਹਾਨ ਵਿਦਵਾਨ ਬਣ ਚੁੱਕੇ ਨੇ ਨੰਦ ਲਾਲ ਜੀ।
ਉਤੋਂ ਬਹਾਦਰ ਸ਼ਾਹ ਸਜਾਦਾ ਕਰੀ ਚਾਕਰੀ ਕਹਿ ਅਹਿਲਾਦਾ,
ਖਾਲਸਾ ਜੀ ਔਰੰਗਜ਼ੇਬ ਬਾਦਸ਼ਾਹ ਦਾ ਲੜਕਾ ਸੀ, ਬਹਾਦਰ ਸ਼ਾਹ ਇਹਦਾ ਨਾਂ ਬਾਅਦ ਵਿੱਚ ਪਿਆ ਜਦੋਂ ਇਹ ਤਖ਼ਤ ਤੇ ਬੈਠਾ ਹੈ। ਪਹਿਲਾਂ ਇਹਦਾ ਨਾਂ ਸੀ ਸਹਿਜਾਦਾ ਮੁਅੱਜਮ, ਸ਼ਹਿਜਾਦਾ ਮੁਅੱਜਮ ਯਾਨੀ ਕਿ ਬਹਾਦਰ ਸ਼ਾਹ, ਔਰੰਗਜ਼ੇਬ ਦਾ ਲੜਕਾ ਸੀ। ਬਹਾਦਰ ਸ਼ਾਹ ਦੇ ਇਹਨੂੰ ਪੜ੍ਹਾਉਣ ਵਾਸਤੇ ਇੱਕ ਵਿਦਵਾਨ ਦੀ ਲੋੜ ਸੀ, ਜਿਹੜਾ ਬਹਾਦਰ ਸ਼ਾਹ ਨੂੰ ਫਾਰਸੀ ਪੜ੍ਹਾਵੇ, ਅਰਬੀ ਪੜ੍ਹਾਵੇ, ਉਰਦੂ ਪੜ੍ਹਾਵੇ, ਐਸੇ ਵਿਦਵਾਨ ਦੀ ਲੋੜ ਸੀ। ਤਾਂ ਉਸ ਵਕਤ ਪਤਾ ਲੱਗਾ ਕਿ ਵਿਦਵਾਨਾਂ ਵਿੱਚੋਂ ਮਹਾਨ ਵਿਦਵਾਨ ਨੇ ਅਰਬੀ ਫਾਰਸੀ ਦੇ ਭਾਈ ਨੰਦ ਲਾਲ ਜੀ। ਉਸ ਵਕਤ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ, ਔਰੰਗਜ਼ੇਬ ਦੇ ਲੜਕੇ ਸਹਿਜਾਦੇ ਬਹਾਦਰ ਸ਼ਾਹ ਦੇ ਕੋਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਆ ਕੇ ਨੌਕਰੀ ਕਰਨ ਲੱਗੇ, ਇਹਨਾਂ ਨੂੰ ਪੜ੍ਹਾਉਣ ਦੀ ਡਿਊਟੀ ਲੱਗੀ। ਭਾਈ ਨੰਦ ਲਾਲ ਜੀ ਉਸਤਾਦ ਬਣ ਗਏ ਬਹਾਦਰ ਸ਼ਾਹ ਸਹਿਜਾਦੇ ਦੇ, ਉਹਨਾਂ ਨੂੰ ਪੜ੍ਹਾਉਣ ਵਾਸਤੇ ਇਹਨਾਂ ਦੀ ਡਿਊਟੀ ਲੱਗੀ।
ਗੁਰ ਕਰਮੇ ਕੋ ਚਾਹਤ ਰਹਿ,
ਭਾਈ ਨੰਦ ਲਾਲ ਜੀ ਹੁਣ ਬਹਾਦਰ ਸ਼ਾਹ ਨੂੰ ਅਰਬੀ ਫਾਰਸੀ ਪੜ੍ਹਾਉਣ ਦੇ ਨੇ, ਰੋਜ਼ ਨਿਤਾ ਪ੍ਰਤੀ ਫਾਰਸੀ ਪੜ੍ਹਾਉਂਦੇ ਨੇ, ਅਰਬੀ ਪੜ੍ਹਾਉਂਦੇ ਨੇ। ਪਰ ਭਾਈ ਨੰਦ ਲਾਲ ਜੀ ਦੇ ਮਨ ਵਿੱਚ ਇੱਕ ਚਾਹਨਾ ਹੈ ਕਿ ਮੈਨੂੰ ਕੋਈ ਪੂਰਨ ਗੁਰੂ ਮਿਲੇ, ਗੁਰੂ ਕਰਨਾ ਹਾਲੇ ਇੱਛਾ ਹੈ। 12 ਸਾਲ ਦੀ ਉਮਰ ਚ ਵੈਰਾਗੀ ਗੁਰੂ ਆਇਆ ਸੀ, ਪਰ ਉਹਨੂੰ ਗੁਰੂ ਨਹੀਂ ਧਾਰਨ ਕੀਤਾ। ਹੁਣ ਮਨ ਵਿੱਚ ਭਾਈ ਨੰਦ ਲਾਲ ਜੀ ਦੀ ਇੱਛਾ ਹੁੰਦੀ ਹੈ ਕਿ ਕੋਈ ਪੂਰਨ ਗੁਰੂ ਮੈਨੂੰ ਮਿਲੇ, ਜਿਸ ਨੂੰ ਮੈਂ ਗੁਰੂ ਧਾਰਨ ਕਰਾਂ।
ਪੂਰਨ ਹੋਏ ਮੋਹ ਕੋ ਦਹੈ,
ਪੂਰਨ ਗੁਰੂ ਹੋਵੇ ਔਰ ਮੇਰੇ ਹਿਰਦੇ ਦਾ ਜਿਹੜਾ ਮੋਹ ਹੈ, ਮੇਰੇ ਹਿਰਦੇ ਦੀ ਜਿਹੜੀ ਮਮਤਾ ਹੈ, ਇਸ ਮੋਹ ਤੇ ਮਮਤਾ ਨੂੰ ਜਲਾ ਦੇਵੇ, ਸਾੜ ਦੇਵੇ, ਐਸਾ ਗੁਰੂ ਹੋਵੇ।
ਪੁਰ ਆਨੰਦ ਮੈਂ ਜਲਦ ਆਨੰਦ, ਦਸਵੇਂ ਪਾਤਸ਼ਾਹ ਸੁਖ ਕੰਦ।
ਖਾਲਸਾ ਜੀ ਭਾਈ ਨੰਦ ਲਾਲ ਜੀ ਦੇ ਨਾਲ ਜਿਹੜੀ ਲੜਕੀ ਵਿਆਹੀ ਹੋਈ ਸੀ, ਪਰਮੇਸ਼ਰ ਵੱਲੋਂ ਵੇਖੋ ਉਹ ਲੜਕੀ ਗੁਰਸਿੱਖ ਦੀ ਲੜਕੀ ਸੀ। ਉਹਦੇ ਕੋਲੋਂ ਤੇ ਹੋਰ ਵੀ ਕਈਆਂ ਕੋਲੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸੁਣਿਆ कि श्री आनंदपुर साहब की धरती से धन गुरु नानक साहब सचे पातशाह जी महाराज जी की जोत के धारनी दसवें पातशाह श्री गुरु गोबिंद सिंह साहब जी महाराज जो सारे सुखां दे कंध ने सारे सुखां दे मूल हन
महिमा सुनी अनिक के पास
उन्हां दी महिमा दसवें पातशाह जी दी महिमा भाई साहब भाई नंद लाल जी ने एक कोलो नहीं अनेकां कोलो सुनी
ब्रह्म ज्ञान के मां प्रकाश
भाई नंद लाल जी ने सुनिया के दसवें पातशाह जी महाराज बाजां वाले प्रीतम जी ब्रह्म ज्ञान दे प्रकाश दे सहत ने उन्हां अंदर पूर्ण ब्रह्म ज्ञान दा महान प्रकाश है
सिख की गत बाकन ते करे
और ऐसे महान सतगुरु ने कि अपने सिख दी मुक्ति अपने बचना नाल ही कर दिंदे ने अपने वाकां नाल अपने बचना नाल ही अपने सिख दी कल्याण कर देंदे हन
अनक कलेशन को पर हर
और अपने सिखां दे अनेकां कलेशां नूं पर हरदे ने अनेकां कलेशां दा नाश करदे हन
सुजा सुनत तर हरक बिलंद
और सतगुरु जी दा ऐसा सुजस भाई नंद लाल जी रोज सुनदे ने इन्हां दी घरवाली भी महाराज दसवें पातशाह जी दा सुजस सुणाउंदी है महाराज जी की महिमा सुनाउंदी है तो इस प्रकार नाल होर भी कई गुरसिखां दे पासों भाई साहब भाई नंद लाल जी महाराज जी का सुजस सुन के बड़े खुश हुंदे ने प्रसन्न हुंदे ने
पहुंचत पातव नगर आनंद
एक दिन सबब बन गया भाई नंद लाल जी का महाराज गुरु कलगीधर जी के दर्शन करन वास्ते चाओ जा गया किते लंघे जा रहे सन इसे रस्त्यों ते चल के भाई नंद लाल जी महाराज जी दे दर्शन करन लई श्री आनंदपुर साहब आए
रिदे मनोरथ जाति उठावा गुर अंतर जामी सब पावा
भाई नंद लाल जी अपने मन विच कामना करदे जा रहे ने मनोरथ करदे आ के सतगुरु जी अंतर जामी ने और सतगुरु जी सब कुछ जान लेंदे हन
हृदय मनोरथ मेरो जानै
जे सतगुरु जी अंतर जामी ने ते मेरे मन दा मनोरथ सतगुरु जी जान लैणगे
करना करें बुलावन ठानै
गुरु साहब करुणा करके दया करके आप अपना किसा सेवक नू सिख नू भेज के मैनू अपने कोल बुलाउणगे
अपनो सिख पछाए हकारै
अपना कोई सिख भेज के मैनू सद्दा दे के अपने कोल बुलाउणगे
मुहे अधम को जगत उधारै
और मैं अधम नु नीच नु इस जगत तो सतगुरु जी उधारणगे पार उतारणगे
एव मनोरथ करते रहो हुए एकांत बैठ गुर चयो
भाई नंद लाल जी आनंदपुर साहब आ गए पर गुरु साहब कोल नहीं गए मन दे विचे मनोरथ कीता के जे गुरु अंतर जामी है ते सतगुरु जी आप सेवक भेज के मैनू अपने कोल बुलाउणगे ए मनोरथ करके भाई नंद लाल जी एक जगह ते श्री आनंदपुर साहब बैठ गए
करै प्रतीकन गुर की दिशते
और सतगुरां वल्लों उडीक करन लगे भाई नंद लाल जी उडीकदे ने कि हुण सतगुरु जी किसे सेवक नूं भेज के मैनू बुलाउणगे
आए मिले को दर्शों जिसते
आ के उह सिख कहे कि नंद लाल तेनू गुरु साहब ने बुलाया चल आ के सतगुरां दे दर्शन कर ला एदा आ के मैनू कोई कहे
गुर पूरन को खोजत रहो फिर ओ अनेक थल नैना लयो
मैं पूरा गुरु बड़े लम्मे समय तो खोज रहा लभ रहा पर मैनू कोई पूर्ण गुरु किसे जगह ते नहीं मिलिया अनेक थावां ते मैं वेख चुका हां
पते हे ते आनंदपुर बासे मुहे बुलावे श्री गुरु पासे
पता करन वास्ते सतगुरु सच्चे पातशाह जी महाराज जी दा के पूर्ण सतगुरु वली सतगुरु श्री गुरु गोबिंद सिंह साहब जी महाराज मैनू अपने कोल सद लैण अपने कोल बुला लैण अंतर जामी हन ए भावना मन विच भाई नंद लाल जी दे बणी जे पूर्ण ने परख भी कर रहे ने ना ਕਿ ਪੂਰੇ ਨੇ ਤੇ ਮੇਰੇ ਸਤਿਗੁਰੂ ਜੀ ਮੈਨੂੰ ਆਪਣੇ ਕੋਲ ਆਪ ਸੱਦਾ ਭੇਜ ਕੇ ਬੁਲਾ ਲੈਣ।
ਤਰੇ ਧਿਆਨ ਕੋ ਸਿਮਰਨ ਨਾਮੋ।
ਭਾਈ ਨੰਦ ਲਾਲ ਜੀ ਬੈਠ ਗਏ ਨੇ ਚੌਂਕੜਾ ਲਾ ਕੇ। ਸਤਿਗੁਰਾਂ ਦੇ ਦਰਸ਼ਨ ਤਾਂ ਨਹੀਂ ਕੀਤੇ ਪਰ ਸੁਣਿਆ ਜ਼ਰੂਰ ਹੈ ਕਿ ਉਹਨਾਂ ਦਾ ਸਰੂਪ ਕੈਸਾ ਹੈ। ਔਰ ਜਿਸ ਤਰ੍ਹਾਂ ਦਾ ਸੁਣਿਆ ਹੈ ਉਸ ਤਰ੍ਹਾਂ ਦੇ ਸਰੂਪ ਦਾ ਧਿਆਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਧਾਰਨ ਕਰਕੇ ਬੈਠ ਗਏ ਹਨ।
ਸਿਮਰੈ ਨਾਮੋ ਸੁੰਦਰ ਮੂਰਤ ਸ੍ਰੀ ਮੁਖ ਧਾਮੋ।
ਔਰ ਰਸਨਾ ਤੋਂ ਸਿਮਰਦੇ ਨੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਏਦਾਂ ਮਹਾਰਾਜ ਜੀ ਦਾ ਜੋ ਪਵਿੱਤਰ ਨਾਮ ਹੈ ਉਸ ਨਾਮ ਨੂੰ ਬਾਰ ਬਾਰ ਸਿਮਰਦੇ ਨੇ, ਸਤਿਗੁਰਾਂ ਦੀ ਸੋਹਣੀ ਸੁੰਦਰ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਕਿਤਕ ਦਿਵਸ ਇਸ ਰੀਤ ਬਤੀਤੇ।
ਖਾਲਸਾ ਜੀ ਇੱਕ ਦਿਨ ਦੀ ਗੱਲ ਨਹੀਂ ਸੀ, ਭਾਈ ਨੰਦ ਲਾਲ ਜੀ ਨੂੰ ਬੈਠਿਆਂ ਕਈ ਦਿਨ ਬੀਤ ਗਏ। ਜੇ ਨੰਦ ਲਾਲ ਪਰਖ ਕਰ ਰਿਹਾ ਜੇ ਪੂਰਨ ਗੁਰੂ ਹੈ ਤਾਂ ਮੈਨੂੰ ਬੁਲਾਵੇ, ਤੇ ਸਤਿਗੁਰੂ ਜੀ ਵੀ ਪਰਖ ਕਰ ਰਹੇ ਨੇ ਕਿ ਜੇ ਸਿੱਖ ਦੇ ਮਨ ਚ ਕਿੰਨਾ ਕੁ ਪ੍ਰੇਮ ਹੈ, ਸਾਨੂੰ ਮਿਲਣ ਵਾਸਤੇ ਕਿੰਨਾ ਕੁ ਚਾਉ ਹੈ, ਇਹਦੇ ਮਨ ਚ ਕਿੰਨੀ ਕੁ ਤਾਂਘ ਤੇ ਇੱਛਾ ਹੈ। ਪਰਖ ਦੋਵਾਂ ਪਾਸਿਓਂ ਚੱਲ ਰਹੀ ਹੈ। ਤੋ ਕਈ ਦਿਨ ਬੀਤ ਗਏ ਭਾਈ ਨੰਦ ਲਾਲ ਜੀ ਨੂੰ ਬੈਠਿਆ।
ਪਾਉ ਭਗਤ ਮੇਰੇ ਧਾਵਤ ਚੀਤੇ।
ਭਾਈ ਨੰਦ ਲਾਲ ਜੀ ਆਪਣੇ ਹਿਰਦੇ ਵਿੱਚ ਸਤਿਗੁਰਾਂ ਪ੍ਰਤੀ ਪਾਉ ਭਗਤੀ ਪ੍ਰੇਮਾ ਭਗਤੀ ਦਿਨ ਪ੍ਰਤੀ ਦਿਨ ਵਧਾ ਰਹੇ ਨੇ।
ਸੁੰਦਰ ਚਰਨ ਪ੍ਰੇਮ ਵੱਡ ਜਾਗਾ।
ਸਤਿਗੁਰਾਂ ਦੇ ਜੋ ਪਵਿੱਤਰ ਚਰਨ ਹਨ ਉਹਨਾਂ ਚਰਨਾਂ ਨਾਲ ਭਾਈ ਨੰਦ ਲਾਲ ਜੀ ਦੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਜਾਗ ਪਿਆ ਹੈ।
ਨਿਸ ਬਾਸਰ ਇੱਕ ਸਮੇਂ ਅਨੁਰਾਗਾ।
ਦਿਨ ਰਾਤ ਇੱਕੋ ਸਮ ਬਿਰਤੀ ਰੱਖ ਕੇ ਅਨੁਰਾਗ ਕਰ ਰਹੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ ਕਰੀ ਪ੍ਰੇਮ ਨੇ ਖੈਂਚ ਮਾਲਾ।
ਜਦੋਂ ਭਾਈ ਨੰਦ ਲਾਲ ਜੀ ਪ੍ਰੇਮ ਚ ਭਿੱਜ ਕੇ ਬਹਿ ਗਏ ਨਾ ਤੇ ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਜੀ ਦੇ ਪ੍ਰੇਮ ਨੇ ਖਿੱਚ ਪਾਈ। ਸਤਿਗੁਰੂ ਜੀ ਪ੍ਰੇਮ ਦੇ ਵਸੀਕਾਰ ਨੇ। ਤੋ ਉਸ ਵਕਤ ਮਹਾਰਾਜ ਜੀ ਨੂੰ ਪ੍ਰੇਮ ਦੀ ਖਿੱਚ ਪਈ, ਭਾਈ ਨੰਦ ਲਾਲ ਜੀ ਦੇ ਪ੍ਰੇਮ ਦੀ ਖਿੱਚ ਪਈ।
ਰਹਿਓ ਨਾ ਗਇਓ ਧੀਰ ਕਰ ਗੁਰ ਤੇ।
ਸਤਿਗੁਰਾਂ ਕੋਲੋਂ ਰਹਿਆ ਨਹੀਂ ਗਿਆ। ਜਦੋਂ ਪ੍ਰੇਮ ਇੰਨਾ ਕੀਤਾ ਭਾਈ ਨੰਦ ਲਾਲ ਜੀ ਨੇ ਤੋ ਸਤਿਗੁਰਾਂ ਕੋਲੋਂ ਫਿਰ ਰਿਹਾ ਨਹੀਂ ਗਿਆ, ਹੁਣ ਧੀਰਜ ਨਹੀਂ ਰੱਖਿਆ ਗਿਆ।
ਜੋ ਸਿਮਰਤ ਅਨੁਰਾਗ ਤੋਰਤੇ।
ਭਾਈ ਨੰਦ ਲਾਲ ਜੀ ਬੜਾ ਭਾਰੀ ਅਨੁਰਾਗ ਧਾਰਨ ਕਰਕੇ ਸਤਿਗੁਰਾਂ ਨੂੰ ਸਿਮਰ ਰਹੇ ਹਨ।
ਕੀਨ ਮੇਵੜੇ ਕੋ ਤਵ ਆਇਤ।
ਉਸ ਵਕਤ ਮਹਾਰਾਜ ਜੀ ਨੇ ਆਪਣੇ ਇੱਕ ਮੇਵੜੇ ਸਿੱਖ ਨੂੰ ਆਗਿਆ ਕੀਤੀ।
ਇੱਕ ਸਿੱਖ ਥਿਤ ਅਮਕੇ ਥਾਏ।
ਮਹਾਰਾਜ ਜੀ ਨੇ ਆਖਿਆ ਮੇਵੜੇ ਸਿੱਖ ਨੂੰ, ਸਿੱਖਾ ਜਾ ਫਲਾਣੀ ਥਾਂ ਹੈ, ਅਮਕੀ ਜਗ੍ਹਾ ਟਿਕਾਣਾ ਦੱਸ ਦਿੱਤਾ ਕਿ ਉਸ ਜਗ੍ਹਾ ਦੇ ਉੱਤੇ ਸਾਡਾ ਇੱਕ ਸਿੱਖ ਬੈਠਾ ਹੈ।
ਜਿਸ ਕੋ ਕਰੋ ਹਕਾਰਨ ਜਾਏ।
ਉਹਨੇ ਆਹ ਰੰਗ ਦੇ ਕੱਪੜੇ ਪਾਏ ਨੇ, ਇਸ ਤਰ੍ਹਾਂ ਦਾ ਉਹਦਾ ਚਿਹਰਾ ਮੋਹਰਾ, ਇੰਨੀ ਕੁ ਉਮਰ ਹੈ, ਤੇ ਜਾਓ ਭਾਈ ਸਾਹਿਬ ਨੂੰ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਸਾਡੇ ਕੋਲ।
ਇਸੇ
ਛਿਨ ਵਿੱਚ ਹੁਣੇ ਹੀ ਉਹਨੂੰ ਸਾਨੂੰ ਸਾਡੇ ਕੋਲ ਲੈ ਕੇ ਆਓ, ਹੁਣੇ ਹੀ ਉਹਨੂੰ ਸਾਡੇ ਕੋਲ ਲਿਆ ਕੇ ਹਾਜ਼ਰ ਕਰੋ।
ਸੁਨਤ ਮੇਵੜੋ ਤੋਰਨ ਗਏ। ਸ੍ਰੀ ਗੁਰੂ ਤੋਏ ਬੁਲਾਵਤ ਭਇਓ।
ਸੁਣ ਕੇ ਮੇਵੜਾ ਸਿੱਖ ਭਾਈ ਨੰਦ ਲਾਲ ਜੀ ਕੋਲ ਗਿਆ, ਜਿੱਥੇ ਭਾਈ ਸਾਹਿਬ ਬੈਠੇ ਸਨ ਉੱਥੇ ਆਇਆ ਤੇ ਆ ਕੇ ਮੇਵੜੇ ਸਿੱਖ ਨੇ ਆਖਿਆ, ਭਾਈ ਸਾਹਿਬ ਜੀ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਤੁਹਾਨੂੰ ਬੁਲਾਇਆ, ਅੰਤਰਯਾਮੀ ਸਤਿਗੁਰੂ ਜੀ ਨੇ ਤੁਹਾਨੂੰ ਬੁਲਾਇਆ ਹੈ।
ਸੁਨਤ ਮੇਵੜੋ ਤੋਰਨ ਗਇਓ। ਤਿਸ ਕੋ ਕਰਨਾ ਕਾਰਨ ਜਾਏ, ਇਸੀ ਛਿਨ ਮੈਂ ਆਨ ਦਿਖਾਏ। ਸੁਨਤ ਮੇਵੜੋ ਤੂਰਨ ਗਇਓ, ਸ੍ਰੀ ਗੁਰੂ ਤੋਏ ਬਿਲਾਵਤ ਪਇਓ। ਸੋ ਪ੍ਰਸੰਨ ਅਭੀ ਲਗ ਚਰਨੇ, ਕਰੈ ਉਦਾਰਨ ਰੱਖੈ ਚਰਨੇ।
ਸਤਿਗੁਰੂ ਜੀ ਨੇ ਤੁਹਾਨੂੰ ਬੁਲਾਇਆ ਹੈ, ਤੇ ਚਲੋ ਚੱਲ ਕੇ ਸਤਿਗੁਰਾਂ ਦੇ ਚਰਨੀ ਲੱਗੋ, ਸਤਿਗੁਰੂ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡਾ ਉਧਾਰ ਕਰਨਗੇ।
ਸੁਣਤ ਕਾਨ ਮੈਂ ਆਨੰਦ ਮਾ।
ਭਾਈ ਨੰਦ ਲਾਲ ਜੀ ਨੇ ਜਦੋਂ ਸੁਣਿਆ ਕੰਨਾਂ ਵਿਚ ਗੁਰੂ ਸਾਹਿਬ ਦਾ ਸੱਦਾ, ਕਈ ਦਿਨਾਂ ਤੋਂ ਬੈਠੇ ਉਡੀਕਦੇ ਸੀ, ਮਹਾਰਾਜ ਜੀ ਦਾ ਸੱਦਾ ਸੁਣਦਿਆਂ ਹਿਰਦੇ ਚ ਆਨੰਦ ਬਣ ਗਿਆ।
ਮਨੋ ਰਾਜ ਲੈ ਸਕਲ ਜਾ।
ਮਾਨੋ ਭਾਈ ਨੰਦ ਲਾਲ ਨੂੰ ਸਾਰੇ ਜਗਤ ਦਾ, ਸਾਰੇ ਜਹਾਨ ਦਾ ਰਾਜ ਮਿਲ ਗਿਆ ਹੋਵੇ।
ਤਪਛਿਨ ਹਰਕਤੇ ਆਵਨ ਕੀਨਾ, ਬੈਠੇ ਸਤਿਗੁਰ ਦਰਸ਼ਨ ਦੀਨਾ।
ਤਪਛਿਨ ਬੜੀ ਖੁਸ਼ੀ ਨਾਲ ਭਾਈ ਨੰਦ ਲਾਲ ਜੀ ਚੱਲ ਪਏ, ਉੱਥੇ ਆਏ ਚੱਲ ਕੇ ਜਿੱਥੇ ਗੁਰੂ ਕਲਗੀਧਰ ਬੈਠੇ ਸਨ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਕਮਲ ਪੱਤਰ ਤੇ ਲਲਿਤ ਬਿਲੋਚਨ,
ਸਤਿਗੁਰੂ ਜੀ ਦੇ ਸੋਹਣੇ ਨੇਤਰ ਕਮਲਾਂ ਨੂੰ ਵੇਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੱਲ ਵੀ ਵੇਖਦੇ ਹਨ,
ਜਿਸ ਦਿਸ਼ ਪੇਕਰ ਸੋਚ ਬਿਮੋਚਨ,
ਜਿਸ ਵੱਲ ਵੀ ਵੇਖਦੇ ਨੇ ਉਹਦੀਆਂ ਸੋਚਾਂ ਹਰ ਲੈਂਦੇ ਨੇ, ਉਹਦੀਆਂ ਚਿੰਤਾਵਾਂ ਫਿਕਰ ਦੂਰ ਕਰ ਦਿੰਦੇ ਹਨ।
ਪਹੁੰਚਿਓ ਪਗ ਪੰਕਜ ਲਪਟਾਇਓ।
ਭਾਈ ਨੰਦ ਲਾਲ ਜੀ ਪਹੁੰਚੇ ਸਤਿਗੁਰਾਂ ਦੇ ਚਰਨਾਂ ਨਾਲ ਆ ਕੇ ਲਪਟ ਗਏ।
ਬੋਲਿਓ ਸ਼ਰਨ ਪ੍ਰਭੂ ਮੈਂ ਆਇਓ।
ਭਾਈ ਨੰਦ ਲਾਲ ਜੀ ਬੋਲੇ, ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ।
ਤ੍ਰਾਹੇ ਤ੍ਰਾਹੇ ਸ਼੍ਰੀ ਸਤਿਗੁਰ ਦਾਤਾ।
ਇਹ ਸਤਿਗੁਰੂ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਨ, ਮਹਾਰਾਜ ਮੈਂ ਡਰ ਕੇ ਭੈ ਭੀਤ ਹੋ ਕੇ ਆਪ ਜੀ ਦੀ ਪਵਿੱਤਰ ਸ਼ਰਨ ਵਿਚ ਆਇਆ ਹਾਂ, ਕਿਰਪਾ ਕਰੋ ਸਤਿਗੁਰੂ ਦਾਤਾ ਜੀ।
ਏਕ ਅਹੋ ਤੁਮ ਜਮਤੇ ਤ੍ਰਾਤਾ।
ਮਹਾਰਾਜ ਤੁਸੀਂ ਜੰਮਾਂ ਤੋਂ ਬਚਾਉਣ ਵਾਲੇ ਹੋ, ਜੰਮਾਂ ਤੋਂ ਬਚਾਉਣ ਵਾਲੇ ਰੱਖਿਅਕ ਹੋ।
ਤੀ ਲੋਕ ਪਤੀ ਕੇ ਅਵਤਾਰਾ, ਸੁਨਤ ਸੁਜਸ ਆਯੋ ਦਰਬਾਰਾ।
ਇਹ ਦਸਵੇਂ ਪਾਤਸ਼ਾਹ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਅਵਤਾਰ ਹੋ, ਔਰ ਤੁਹਾਡਾ ਪਾਵਨ ਸੁਜਸ ਸੁਣ ਕੇ, ਤੁਹਾਡੀ ਮਹਿਮਾ ਸੁਣ ਕੇ ਮੈਂ ਤੁਹਾਡੇ ਦਰਬਾਰ ਵਿਚ ਹਾਜ਼ਰ ਹੋਇਆ, ਤੁਹਾਡੇ ਦਰਬਾਰ ਵਿਚ ਆਇਆ ਹਾਂ।
ਬਹੁਤ ਜਨਮ ਵਿਛੜੇ ਥੇ ਮਾਧੋ, ਕੋਟ ਜਨਮ ਭਰਮ ਤੇ ਅਬਹਾਰੇ, ਪਰ ਉਹ ਸ਼ਰਨ ਰੱਖ ਰੱਖ ਨਾਰੇ।
ਕਰੋੜਾ ਜਨਮ ਬੀਤ ਗਏ ਨੇ ਮਹਾਰਾਜ ਮੈਨੂੰ ਭਰਮਦਿਆਂ ਭਰਮਦਿਆਂ, ਮੈਂ ਹੁਣ ਹਾਰ ਗਿਆ ਭਰਮ ਭਰਮ ਕੇ, ਤੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਕਿਰਪਾ ਕਰੋ ਹੇ ਰੱਖਣਹਾਰ ਮਾਲਕ ਜੀ, ਕਿਰਪਾ ਕਰਕੇ ਰੱਖ ਲਓ ਰੱਖ ਲਓ।
ਸੁਣ ਬੇਨਤੀ ਗਿਣਤੀ ਤਜ ਔਰ।
ਮਹਾਰਾਜ ਜੀ ਨੇ ਬੇਨਤੀ ਸੁਣੀ ਭਾਈ ਨੰਦ ਲਾਲ ਜੀ ਦੀ, ਬੜੇ ਪਿਆਰ ਭਰੀ ਬੇਨਤੀ ਸੀ, ਬੜੀ ਨਿਮਰਤਾ ਭਰੀ ਬੇਨਤੀ ਸੀ, ਔਰ ਇਹ ਬੇਨਤੀ ਸ਼ਬਦਾਂ ਦਾ ਜਾਲ ਨਹੀਂ ਸੀ, ਇਹ ਬੇਨਤੀ ਹਿਰਦੇ ਦੀ ਭਾਵਨਾ ਸੀ, ਉਹ ਮਹਾਰਾਜ ਜੀ ਨੇ ਸੁਣੀ ਹੈ।
ਪ੍ਰਸੰਨ ਸੋਢੀ ਸਿਰ ਮੌਰ,
ਸੋਢੀ ਸਿਰ ਮੌਰ, ਸਤਿਗੁਰੂ ਗੁਰੂ ਕਲਗੀਧਰ ਜੀ ਪ੍ਰਸੰਨ ਹੋ ਗਏ, ਭਾਈ ਨੰਦ ਲਾਲ ਜੀ ਤੇ ਰੀਜ ਪਏ, ਖੁਸ਼ ਹੋ ਗਏ।
ਕਿਰਪਾ ਦਿਸ਼ਟ ਸੋ ਦੇਖਣ ਕਰਿਓ,
ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਵੱਲ ਵੇਖਿਆ ਹੈ।
ਪਰਮ ਗਿਆਨ ਸੋ ਤਿਸ ਪਰ
ਹਰਿਓ, ਬਸ ਵੇਖਣ ਦੀ ਦੇਰੀ ਸੀ, ਵੇਖਿਆ ਹੀ ਹੈ, ਵੇਖਣ ਤੋਂ ਬਾਅਦ ਭਾਈ ਨੰਦ ਲਾਲ ਜੀ ਦੇ ਅੰਦਰ ਜਿੰਨੀ ਅਵਿਦਿਆ, ਜਿਤਨਾ ਅਗਿਆਨ, ਜਿਤਨਾ ਮੋਹ ਤੇ ਭਰਮ ਸੀ, ਵੇਖਦਿਆਂ ਹੀ ਦੂਰ ਕਰ ਦਿੱਤਾ, ਕਪਾਟ ਖੋਲ ਦਿੱਤੇ ਭਾਈ ਨੰਦ ਲਾਲ ਦੇ ਬੱਜਰ ਕਪਾਟ, ਬ੍ਰਹਮ ਗਿਆਨ ਉਜਾਗਰ ਕਰ ਦਿੱਤਾ।
ਮੋਹ ਮਹਾਨ ਨੀਂਦ ਮੈਂ ਸੋਵਾ,
ਮਹਾਨ ਮੋਹ ਦੀ ਨੀਂਦ ਵਿਚ ਸੁੱਤਾ ਪਿਆ ਸੀ।
ਜਾਗਤ ਭਇਓ ਗੁਰੂ ਰਵ ਜੋਵਾ,
ਸਤਿਗੁਰੂ ਰੂਪੀ ਸੂਰਜ ਨੂੰ ਵੇਖ ਕੇ ਉਹ ਮਨ ਜਾਗ ਪਿਆ, ਭਾਈ ਨੰਦ ਲਾਲ ਜੀ ਦੀ ਸੁੱਤੀ ਪਈ ਉਹ ਸੁਰਤ ਜਾਗ ਪਈ।
ਹੱਥ ਜੋੜ ਬੋਲਿਓ ਤਿਸ ਕਾਲਾ, ਹੱਥ ਜੋੜ ਬੋਲਿਓ ਤਿਸ ਕਾਲ, ਨਾਨਕ ਨਦਰੀ ਨਦਰ ਨਿਹਾਲ।
ਭਾਈ ਨੰਦ ਲਾਲ ਜੀ ਹੱਥ ਜੋੜੇ ਤੇ ਹੱਥ ਜੋੜ ਕੇ ਸੁੱਤੇ ਸਿੱਧੇ ਬਚਨ ਮੁਖੋਂ ਨਿਕਲਿਆ, ਨਿਹਾਲ ਜੋ ਹੋ ਗਏ ਨਦਰ ਪਾ ਕੇ ਤੇ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਤੁਹਾਡੀ ਨਦਰ ਨਾਲ ਮੈਂ ਨਿਹਾਲ ਹੋ ਗਿਆ। ਭਾਈ ਗਲਤਾਨ ਹਾਲ ਨਿਹਾਲ 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 ਹੋ ਗਿਆ ਹਾਂ।
ਕਿਰਪਾ ਪਾਏ ਇਮ ਸਤਿਗੁਰ ਕੇਰੇ,
ਸਤਿਗੁਰਾਂ ਦੀ ਐਸੀ ਮਹਾਨ ਕਿਰਪਾ ਪਾ ਕੇ
ਰਿਓ ਨਿਕਟ ਪੁਨ ਪ੍ਰੀਤ ਕਨੇਰੇ।
ਭਾਰੀ ਪ੍ਰੀਤ ਰੱਖ ਕੇ ਭਾਈ ਨੰਦ ਲਾਲ ਜੀ ਕੁਝ ਦਿਨ ਸਤਿਗੁਰਾਂ ਦੇ ਕੋਲ ਰਹੇ।
ਤਾਓ ਕਸੋਟੀ ਬਿਨ ਮਲ ਖੋਵਾ,
ਤਾਓ ਤੇ ਬਿਨਾ ਕਸਵਾਟੀ ਤੋਂ ਮਹਾਰਾਜ ਜੀ ਨੇ ਮੈਲ ਹੀ ਖੋ ਦਿੱਤੀ। ਕੋਈ ਤਾਓ ਨਹੀਂ ਲਾਇਆ ਭਾਈ ਨੰਦ ਲਾਲ ਤੇ, ਕੋਈ ਕਸਵੱਟੀ ਨਹੀਂ ਲਾਈ। ਕਹਿੰਦੇ ਬਿਨਾ ਤਾਓ ਬਿਨਾ ਕਸਵੱਟੀ ਤੋਂ ਮੈਲ ਧੋ ਦਿੱਤੀ।
ਬੰਨੀ ਕੰਚਨੋਆ,
ਭਾਈ ਨੰਦ ਲਾਲ ਜੀ ਬਾਰਾਂ ਬੰਨੀ ਸੋਨਾ ਬਣ ਗਏ, ਬਾਰਾਂ ਬੰਨੀ ਕੰਚਨ ਹੋ ਗਏ।
ਬੈਠ ਸਭਾ ਮੈਂ ਸਤਿਗੁਰ ਆਗੇ,
ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੇ ਅੱਗੇ ਬੈਠਦੇ ਹਨ।
ਮਹਿਮਾ ਕਰੇ ਗੁਰ ਅਨੁਰਾਗੇ,
ਸਤਿਗੁਰਾਂ ਦੀ ਮਹਿਮਾ ਕਰਦੇ ਨੇ ਭਾਈ ਨੰਦ ਲਾਲ ਜੀ।
ਬੀਚ ਪਾਰਸੀ ਬੈਂਤ ਬਣਾਵੇ,
ਪਾਰਸੀ ਵਿਚ ਬੜੀਆਂ ਸੁੰਦਰ ਬੈਂਤਾਂ ਭਾਈ ਨੰਦ ਲਾਲ ਜੀ ਬਣਾਉਂਦੇ ਹਨ।
ਰੁਚਿਰ ਵਾਕ ਕਹਿ ਗੁਰੂ ਰਿਝਾਵੇ,
ਸੋਹਣੇ ਵਾਕ ਬਚਨ ਕਹਿ ਕੇ ਮਹਾਰਾਜ ਜੀ ਨੂੰ ਪ੍ਰਸੰਨ ਕਰਦੇ ਹਨ।
ਬਹੁ ਚਤੁਰਾਈ ਗੁਣ ਗਨ ਸਾ,
ਬੜੀ ਚਤੁਰਾਈ ਨਾਲ ਬੜੇ ਸੁੰਦਰ ਗੁਣਾਂ ਨੂੰ ਵਰਣਨ ਕਰਦੇ ਹਨ।
ਸੇਵਕ ਨਿਤ ਪ੍ਰਤ ਸ੍ਰੀ ਗੁਰ ਨਾਲ,
ਨਿਤਾ ਪ੍ਰਤੀ ਸੇਵਕ ਬਣ ਕੇ ਸਤਿਗੁਰਾਂ ਦੀ ਸੇਵਾ ਕਰ ਰਹੇ ਨੇ।
ਕੀਤਕ ਦਿਵਸ ਬਾਸ ਕਰ ਪਾ,
ਕੁਝ ਦਿਨ ਸਤਿਗੁਰਾਂ ਦੇ ਕੋਲ ਭਾਈ ਨੰਦ ਲਾਲ ਜੀ ਰਹੇ ਹਨ।
ਵਿਦਾ ਹੋਏ ਪੁਨ ਗਇਓ ਆਵਾ,
ਫਿਰ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਭਾਈ ਸਾਹਿਬ ਆਪਣੇ ਘਰ ਗਏ ਨੇ।
ਸਦਾ ਧਿਆਨ ਸਤਿਗੁਰ ਕੋ ਧਾਰੈ, ਬੈਠਤੀ ਉਠਤ ਨਾਮ ਸੰਭਾਲੈ।
ਸਦਾ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਨੇ, ਉੱਠਦਿਆਂ ਬਹਿੰਦਿਆਂ ਹਰ ਵੇਲੇ ਮਹਾਰਾਜ ਜੀ ਦਾ ਨਾਮ ਚੇਤੇ ਕਰਦੇ ਹਨ।
ਗੁਰ ਕਰ ਕੇ ਦਸਮੋ ਪਾਤਸ਼ਾਹ,
ਇਹਦਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ
ਸਿੱਖੀ ਮਗ ਮਹਿਮਾ ਉਮਾ,
ਸਿੱਖੀ ਦੇ ਮਹਾਨ ਰਸਤੇ ਦੇ ਉੱਤੇ ਭਾਈ ਸਾਹਿਬ ਜੀ ਬੜੇ ਉਮਾ ਨਾਲ ਚੱਲ ਪਏ ਹਨ।
ਸ਼ਹਿਜ਼ਾਦੇ ਕੇ ਨਿਕਟ ਰਾਂਤਾ,
ਸ਼ਹਿਜ਼ਾਦੇ ਮੁਅੱਜਮ ਦੇ ਕੋਲ ਯਾਨੀ ਕਿ ਬਹਾਦਰ ਸ਼ਾਹ ਕੋਲ ਭਾਈ ਨੰਦ ਲਾਲ ਜੀ ਰਹਿੰਦੇ ਨੇ।
ਸੁਮਤਵੰਤ ਜਿਵ ਸੰਤ ਮਹੰਤ,
ਜਿਵੇਂ ਕੋਈ ਸੁਮਤਵੰਤ ਮਹਾਨ ਸੰਤ ਮਹੰਤ ਰਹਿੰਦਾ ਹੈ।
ਰਹਿਤ ਬਹਾਦਰ ਸ਼ਾਹ ਨਜੀਕਾ,
ਔਰ ਬਹਾਦਰ ਸ਼ਾਹ ਦੇ ਕੋਲ ਰਹਿ ਕੇ
ਤਿਸੈ ਬਤਾਵੇ ਮਾਰਗ ਨੀਕਾ,
ਬਹਾਦਰ ਸ਼ਾਹ ਨੂੰ ਭਲਾ ਮਾਰਗ ਦੱਸਦੇ ਨੇ, ਸ਼ੁੱਧ ਮਾਰਗ ਦੱਸਦੇ ਨੇ।
ਮਤਵੰਤਨ ਮੈਂ ਗਿਣੀਏ ਸਾਰੇ,
ਜਿੰਨੇ ਮਤਵੰਤੇ ਸਿਆਣੇ ਗਿਣੇ ਜਾਂਦੇ ਹਨ।
ਨਿਪੁੰਨ ਪਾਰਸੀ ਇਲਮ ਮਜਾਰੇ,
ਪਾਰਸੀ ਦੇ ਇਲਮ ਦੇ ਵਿਚ ਬੜੇ ਨਿਪੁੰਨ ਵਿਦਵਾਨ ਸਨ।
ਔਰੰਗ ਕੋ ਪ੍ਰਤਾਪ ਬਡ ਬਾਡਾ,
ਭਾਈ ਨੰਦ ਲਾਲ ਜੀ ਸਿਰਮੌਰ ਸਨ। ਔਰੰਗਜ਼ੇਬ ਦਾ ਬੜਾ ਪ੍ਰਤਾਪ ਸੀ ਉਸ ਵੇਲੇ।
ਦੁਸ਼ਟ ਵਿਸਾਲ ਸ਼ਰਾ ਮੈਂ ਗਾਡਾ,
ਬੜਾ ਦੁਸ਼ਟ ਸੀ ਔਰੰਗਜ਼ੇਬ, ਔਰ ਆਪਣੀ ਸ਼ਰਾ ਦੀ ਫਾਹੀ ਵਿਚ ਬੱਧਾ ਹੋਇਆ ਸੀ।
ਹਿੰਦਨ ਕੋ ਦੁਖੀ ਮਤ ਮੁੰਡਾ,
ਮੂਰਖ ਮਤ ਵਾਲਾ ਹਿੰਦੂਆਂ ਨੂੰ ਦੁੱਖ ਦੇ ਰਿਹਾ ਸੀ।
ਸਭ ਸੰਤਨ ਸੋ ਵਾਦੀ ਗੁੱਡਾ,
ਔਰ ਮਹਾਂਪੁਰਖਾਂ ਸੰਤਾਂ ਨਾਲ ਵਾਦੀ ਸੀ, ਝਗੜਾ ਕਰਦਾ ਸੀ, ਝਗੜਾਲੂ ਸੀ।
ਤੁਰਕ ਤੇਜ ਕੀ ਜਰਾ ਉਖਾੜਨ, ਰਾਜ ਪ੍ਰਤਾਪ ਵਿਨਾਸ਼ਨ ਕਾਰਨ।
ਤੁਰਕਾਂ ਦੇ ਰਾਜ ਭਾਗ ਦੀਆਂ ਜੜਾਂ ਪੁੱਟਣ ਵਾਸਤੇ, ਤੁਰਕਾਂ ਦਾ ਰਾਜ ਪ੍ਰਤਾਪ ਵਿਨਾਸ਼ ਕਰਨ ਵਾਸਤੇ।
ਯਾਂ ਤੇ ਪ੍ਰਭ ਕੀਨੋ ਸੁਲਤਾਨ,
ਪਰਮਾਤਮਾ ਨੇ ਇਹਨੂੰ ਬਾਦਸ਼ਾਹ ਬਣਾਇਆ ਤੁਰਕਾਂ ਦਾ ਰਾਜ ਭਾਗ ਖਤਮ ਕਰਨ ਲਈ।
ਕਰਤਾ ਆਪਣੇ ਆਪ ਕੋ ਹਾਨ,
ਆਪ ਹੀ ਆਪਣੇ ਆਪ ਦਾ ਨਾਸ ਕਰ ਰਿਹਾ ਔਰੰਗਜ਼ੇਬ।
ਜਿਨ ਰਾਵਣ ਮੁਨੀ ਦੋਖੀ ਹੋਆ,
ਜਿਵੇਂ ਰਾਵਣ ਮੁਨੀਆਂ ਦਾ ਦੋਖੀ ਹੋ ਗਿਆ ਸੀ, ਰਿਸ਼ੀਆਂ ਦਾ ਦੋਖੀ ਬਣ ਗਿਆ ਸੀ।
ਰਾਜ ਰਾਖਣ ਘਰ ਤੇ ਖੋ,
ਔਰ ਰਾਵਣ ਨੇ ਆਪਣੇ ਘਰੋਂ ਰਾਜ ਭਾਗ ਖੋ ਲਿਆ, ਗਵਾ ਲਿਆ।
ਕਰੀ ਅਵਗਿਆ ਲਗਭਰ ਕੇਰੇ,
ਔਰ ਸ਼੍ਰੀ ਰਾਮ ਚੰਦਰ ਦੀ ਵੀ ਭਾਰੀ ਅਵਗਿਆ ਕੀਤੀ।
ਸਭ ਬੇਦਕੀਨ ਹਨ ਤਿਸ ਮੇਰੇ।
ਰਾਵਣ ਦਾ ਸਭ ਕੁਝ ਨਸ਼ਟ ਭ੍ਰਸ਼ਟ ਹੋ ਗਿਆ, ਖਤਮ ਹੋ ਗਿਆ।
ਕਰੀ ਅਵਗਿਆ ਤਿਮ ਸਤਿਗੁਰ ਕੇ।
ਇਸ ਤਰ੍ਹਾਂ ਕਲੀ ਕਾਲ ਦੇ ਸਮੇਂ ਚੁਰੰਗੇ ਨੇ ਗੁਰੂ ਸਾਹਿਬ ਦੀ ਅਵਗਿਆ ਕੀਤੀ ਹੈ।
ਕੁੱਕ ਮਤ ਕਹਿ ਤੇ ਜ਼ੋਰ ਕੇ।
ਭੈੜੀ ਖੋਟੀ ਮਤ ਔਰੰਗਜ਼ੇਬ ਦੀ ਦੱਸੀਏ, ਕਿੱਡਾ ਵੱਡਾ ਪਾਪੀ ਤੇ ਦੁਰਾਚਾਰੀ ਹੈ।
ਤਿਮ ਸਤਿਗੁਰ ਦਸਵੇਂ ਪਾਤਸ਼ਾਹ ਕਰਿਓ ਬਿਨਾਸ਼ਨ ਸਭ ਬਿਦਤਾ।
ਐਸੇ ਦਸਵੇਂ ਪਾਤਸ਼ਾਹ ਨੇ ਸੁੰਦਰੰਗੇ ਪਾਪੀ ਦਾ ਰਾਜ ਭਾਗ ਨਸ਼ਟ ਕੀਤਾ, ਖਤਮ ਕੀਤਾ, ਨਾਸ ਕੀਤਾ ਹੈ। ਔਰੰਗਜ਼ੇਬ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਉੱਤੇ ਜ਼ੁਲਮ ਕਰਨ ਦੀ ਤਿਆਰੀ ਕਰ ਰਿਹਾ ਹੈ, ਤੇ ਭਾਈ ਸਾਹਿਬ ਜੀ ਚੱਲ ਕੇ ਸਤਿਗੁਰਾਂ ਦੇ ਚਰਨਾਂ ਚ ਆਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।